ਕਿ ਇੱਕ ਬ੍ਰਾਹਮਣ ਸਤਿਗੁਰੂ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸ ਆਇਆ। ਧੰਨ ਸਤਿਗੁਰੂ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਖਾਲਸਾ ਜੀ ਬ੍ਰਾਹਮਣ ਆਇਆ ਮਹਾਰਾਜ ਸਾਹਿਬ ਜੀ ਦੇ ਪਾਸ ਤੇ ਜੋ ਮਹਾਰਾਜ ਸਾਹਿਬ ਜੀ ਬਾਣੀ ਲਿਖ ਰਹੇ ਸਨ ਉਸ ਵੇਲੇ ਸਤਿਗੁਰੂ ਸਾਹਿਬ ਜੀ ਤੁਰਕੀ ਬਾਣੀ ਦਾ ਜਾਪ ਕਰ ਰਹੇ ਸਨ, ਪੋਥੀਆਂ ਤਿਆਰ ਕਰ ਰਹੇ ਸਨ, ਬਾਣੀ ਦੀਆਂ ਪੰਕਤੀਆਂ ਲਿਖ ਰਹੇ ਸਨ ਮਹਾਰਾਜ ਦਾਤਾ ਸਤਿਗੁਰੂ ਸਾਹਿਬ ਜੀ। ਉਸ ਵੇਲੇ ਮਹਾਰਾਜ ਸਾਹਿਬ ਜੀ ਦੇ ਕੋਲ ਅੰਮ੍ਰਿਤਸਰ ਸ਼ਹਿਰ ਇਹ ਜਿਹੜਾ ਬ੍ਰਾਹਮਣ ਸੀ ਨਾ ਅਹੰਕਾਰੀ ਬਹੁਤ ਸੀ, ਇਹ ਵਿਦਿਆ ਦਾ ਇਹਨੂੰ ਆਪਣੀ ਵਿਦਿਆ ਦਾ ਬਹੁਤ ਜ਼ਿਆਦਾ ਅਹੰਕਾਰ ਸੀ ਤੇ ਸਤਿਗੁਰਾਂ ਪਾਸ ਆਇਆ ਤੇ ਮਹਾਰਾਜ ਸਾਹਿਬ ਜੀ ਨੂੰ ਆ ਕੇ ਕਹਿਣ ਲੱਗਾ, ਕਹਿੰਦਾ ਸਤਿਗੁਰੂ ਜੀ ਤੁਸੀਂ ਇਹ ਕਿੰਨੇ ਸਰਲ ਬਾਣੀ ਤੁਸੀਂ ਰਚ ਰਹੇ। ਮਹਾਰਾਜ ਕਹਿੰਦੇ ਭਾਈ ਗੁਰਸਿੱਖਾ ਇਹ ਗੁਰਸਿੱਖਾਂ ਵਾਸਤੇ ਸਤਿਗੁਰੂ ਅਕਾਲ ਪੁਰਖ ਸਾਹਿਬ ਨੇ ਬਾਣੀ ਭੇਜੀ ਆ, ਇਹ ਮੇਰੀ ਰਚਨਾ ਨਹੀਂ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕਹਿੰਦੇ ਬ੍ਰਾਹਮਣ ਜੀ ਇਹ ਤਾਂ ਪੂਰਨ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਾਹਿਬ ਦੀ ਬਾਣੀ ਸੱਚਖੰਡ ਵਿੱਚੋਂ ਪ੍ਰਾਪਤ ਹੋਈ। ਤੇ ਉਹ ਬ੍ਰਾਹਮਣ ਕਹਿਣ ਲੱਗਾ ਨਹੀਂ ਮਹਾਰਾਜ ਜੀ ਬਹੁਤ ਸਰਲ ਬਾਣੀ ਸੌਖੀ ਬਾਣੀ ਹੈ, ਇਹਨੂੰ ਤਾਂ ਹਰ ਕੋਈ ਪੜ੍ਹ ਲਵੇਗਾ। ਤੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਵੀ ਜੇ ਹਰ ਕੋਈ ਪੜ੍ਹੇਗਾ ਤੇ ਉਧਾਰ ਹੋਏਗਾ ਨਾ, ਇਹ ਬਾਣੀ ਜੋ ਜੀਓ ਜਾਣਾ ਤੇ ਸਿਅੰਤਰ ਰਵੇ ਹਰ ਨਾਮਾ। ਕਹਿੰਦੇ ਤਾਂ ਸਰਲ ਵੈ ਵੀ ਹਰ ਕੋਈ ਗੁਰਸਿੱਖ ਆਪਣਾ ਜਨਮ ਸਵਾਰ ਲਵੇ ਇਸ ਬਾਣੀ ਨੂੰ ਪੜ੍ਹ ਕੇ, ਕਿਉਂਕਿ ਖਾਲਸਾ ਜੀ ਜਿਹੜੀ ਬਾਣੀ ਹੈ ਨਾ ਇਹ ਧੁਰੋਂ ਆਈ ਹੈ, ਸੱਚਖੰਡ ਤੋਂ ਆਈ ਹੈ। ਤੇ ਬਾਣੀ ਜਦੋਂ ਆਪਾਂ ਪੜ੍ਹੀਏ, ਸਤਿਗੁਰਾਂ ਦਾ ਜਾਪ ਕਰੀਏ, ਸਹਿਜ ਪਾਠ ਕਰੀਏ, ਬਾਣੀ ਸੁਣੀਏ। ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਇਹ ਗੁਰਬਾਣੀ ਮੈਲ ਉਤਾਰ ਦਿੰਦੀ, ਕਿਲਵਿਖ ਕੱਟ ਦਿੰਦੀ ਹੈ ਗੁਰਬਾਣੀ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਸਰਲ ਤਾਂ ਹੈ ਹਰ ਕੋਈ ਨਾਨਕ ਨਾਮ ਲੇਵਾ ਸਿੱਖ ਇਸ ਬਾਣੀ ਨੂੰ ਉਚਾਰੇ, ਇਸ ਬਾਣੀ ਨੂੰ ਪੜ੍ਹ ਕੇ ਆਪਣਾ ਜਿਹੜਾ ਜੀਵਨ ਹੈ ਨਾ ਕਹਿੰਦੇ ਗੁਰਸਿੱਖ ਦਾ ਸਫਲਾ ਕਰ ਲਵੇ। ਪਰ ਉਹ ਅਹੰਕਾਰ ਦਾ ਮਾਰਿਆ ਜਿਹੜਾ ਬ੍ਰਾਹਮਣ ਸੀ ਨਾ, ਕਿਉਂਕਿ ਜਦੋਂ ਅਹੰਕਾਰ ਦਾ ਭੂਤ ਹੋਵੇ ਨਾ ਸਵਾਰ ਤੇ ਫਿਰ ਬੰਦੇ ਨੂੰ ਵਿਦਿਆ ਤੋਂ ਬਗੈਰ ਕੋਈ ਵਿਖਦਾ ਨਹੀਂ। ਇਹ ਜਿਹੜਾ ਬ੍ਰਾਹਮਣ ਬਹੁਤ ਅਹੰਕਾਰ ਗਿਆ ਸੀ, ਸੋ ਇਹ ਮਹਾਰਾਜ ਸਾਹਿਬ ਜੀ ਦੇ ਨਾਲ ਇਉਂ ਬਚਨ ਬਿਲਾਸ ਕੀਤੇ। ਫਿਰ ਸਤਿਗੁਰਾਂ ਨੇ ਜਿਹੜਾ ਇਹਦਾ ਅਹੰਕਾਰ ਭੰਨਿਆ, ਮਹਾਰਾਜ ਸਾਹਿਬ ਨੇ ਅਹੰਕਾਰ ਤੋੜ ਕੇ ਰੱਖ ਦਿੱਤਾ ਸੀ ਇਸ ਮੂਰਖ ਬ੍ਰਾਹਮਣ ਦਾ, ਭੁਲੱਕੜ ਬ੍ਰਾਹਮਣ ਦਾ। ਤੋ ਮਹਾਰਾਜ ਸਾਹਿਬ ਜੀ ਨਾਲ ਜੋ ਇਹਦੀ ਵਿਚਾਰ ਹੋਈ ਤੇ ਬਾਅਦ ਵਿੱਚ ਫਿਰ ਜਿਹੜਾ ਇਹ ਬ੍ਰਾਹਮਣ ਸੀ ਸਿੱਖ ਬਣ ਗਿਆ ਸੀ ਖਾਲਸਾ ਜੀ। ਔਰ ਜਦੋਂ ਇਹ ਮਹਾਰਾਜ ਸਾਹਿਬ ਜੀ ਦੇ ਕੋਲ ਆਉਂਦਾ ਹੈ ਆਪਣੀ ਵਿਦਿਆ ਦਾ ਅਹੰਕਾਰ ਲੈ ਕੇ ਆਉਂਦਾ ਹੈ, ਉਸ ਨੂੰ ਕਵੀ ਰਾਜ ਚੂੜਾਮਣੀ ਕਵੀ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਉਂ ਬਿਆਨ ਕਰਦੇ ਹੈ। ਆਓ ਕਥਾ ਤੋਂ ਪਹਿਲਾਂ ਸਾਰੇ ਇੱਕ ਵਾਰੀ ਆਪਣੇ ਮੁਖੋਂ ਉਚਾਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣ ਕਰ ਬੋਲਿਓ ਬਿਪਰ ਤਬ, ਪਾਖਾ ਬਾਣੀ ਇਹ।
ਜਿਹੜਾ ਬਿਪਰ ਸੀ, ਬਿਪਰ ਹੁੰਦਾ ਬ੍ਰਾਹਮਣ, ਤੇ ਬ੍ਰਾਹਮਣ ਕਹਿਣ ਲੱਗਾ ਕਹਿੰਦੇ ਸੁਣ ਕਰ ਬੋਲਿਓ ਬਿਪਰ ਤਬ। ਇਹ ਜਦੋਂ ਸੁਣਿਆ ਨਾ ਮਹਾਰਾਜ ਸਾਹਿਬ ਜੀ ਦੀ ਬਾਣੀ ਨੂੰ ਇਸ ਬ੍ਰਾਹਮਣ ਨੇ, ਅਹੰਕਾਰੀ ਬ੍ਰਾਹਮਣ ਨੇ, ਤੇ ਕਹਿਣ ਲੱਗਾ ਵੀ ਜਿਹੜੀ ਤੁਹਾਡੀ ਬਾਣੀ ਹੈ ਨਾ ਇਹ ਪਾਖਾ ਬਾਣੀ, ਇਹ ਤੇ ਬੜੀ ਸਰਲ ਬਾਣੀ ਹੈ ਤੇ ਬੜੀ ਸੌਖੀ ਭਾਸ਼ਾ ਹੈ, ਤੇ ਜਿਹੜੀ ਮੇਰੀ ਬਾਣੀ ਹੈ ਨਾ ਬਹੁਤ ਉੱਚ ਕੋਟੀ ਦੇ ਵਿਦਵਾਨ ਦੀ ਬਾਣੀ। ਵੇਖੋ ਅਹੰਕਾਰ ਵਿੱਚ ਮਾਰਿਆ ਨਾ ਆਪਣੇ ਆਪ ਨੂੰ, ਆਪ ਹੀ ਬ੍ਰਹਮ ਗਿਆਨੀ ਦੱਸੀ ਜਾਂਦਾ। ਜਦੋਂ ਬੰਦੇ ਦੇ ਸਿਰ ਤੇ ਅਹੰਕਾਰ ਸਵਾਰ ਹੋਵੇ ਤੇ ਆਪਣੀ ਉਸਤਤ ਆਪ ਹੀ ਕਰੀ ਜਾਣੀ, ਇਹ ਅਹੰਕਾਰ ਦੇ ਖਾਲਸਾ ਜੀ ਗੁਣ ਹੁੰਦੇ ਆ। ਪਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਹਿੰਦੇ ਗੁਰਸਿੱਖੋ, ਇਹ ਸਤਿਗੁਰੂ ਸਾਹਿਬ ਜੀ ਨੂੰ ਅਹੰਕਾਰ ਨਹੀਂ ਪਾਉਂਦਾ ਮਹਾਰਾਜ ਸਾਹਿਬ, ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਤੇ ਪਰਮੇਸ਼ਰ ਦਾ ਸੁਭਾਅ ਜਿਹੜਾ ਅਹੰਕਾਰ ਕਰਦਾ ਉਹਨੂੰ ਪਿੱਠ ਦੇ ਦਿੰਦਾ, ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ। ਤੇ ਜਦੋਂ ਸੁਣੀ ਨਾ ਮਹਾਰਾਜ ਸਾਹਿਬ ਜੀ ਦੀ ਤੁਰਕੀ ਬਾਣੀ ਤੇ ਅੱਗੋਂ ਅਹੰਕਾਰ ਦਾ ਮਾਰਿਆ ਬ੍ਰਾਹਮਣ, ਕਹਿਣ ਲੱਗਾ ਜਿਹੜੀ ਤੁਹਾਡੀ ਬਾਣੀ ਹੈ ਨਾ ਇਹ ਤਾਂ ਬੜੀ ਸਰਲ ਹੈ। ਇਸ ਪ੍ਰਕਾਰ ਇਹ ਬ੍ਰਾਹਮਣ ਨੇ ਬੋਲ ਕਹੇ ਹਨ।
ਸੰਸਕ੍ਰਿਤ ਹਮ ਕੋ ਰੁਚੇ ਪਠੈ ਸੁਨੇ ਤਰ ਨੇਹ।
ਇਹਨਾਂ ਜਿਹੜੀ ਤੁਹਾਡੀ ਬਾਣੀ ਹੈ ਤਾਂ ਬੜੀ ਸਰਲ ਬਾਣੀ ਹੈ, ਪਰ ਜਿਹੜੀ ਮੇਰੀ ਸੰਸਕ੍ਰਿਤ ਹੈ ਨਾ, ਕਹਿੰਦਾ ਜਿਹੜੀ ਮੇਰੀ ਬਾਣੀ ਸੰਸਕ੍ਰਿਤ ਦੀ ਬਾਣੀ, ਕਹਿੰਦਾ ਸਭ ਤੋਂ ਵੱਡੀ ਗੱਲ ਔਖੀ ਬਾਣੀ ਹੈ, ਇਹਨੂੰ ਛੇਤੀ ਕਿਤਿਆਂ ਕੋ ਹੱਥ ਨਹੀਂ ਪਾਉਂਦਾ, ਔਰ ਇਹ ਬਹੁਤ ਜ਼ਿਆਦਾ ਔਖੀ ਬਾਣੀ ਹੈ। ਤੇ ਕਹਿੰਦੇ ਪਠ ਹੈ ਸੁਨ ਹੈ ਧਰ ਨੇਹ, ਤੇ ਮੈਂ ਇਹਨੂੰ ਰੋਜ਼ਾਨਾ ਪੜ੍ਹਦਾ ਹਾਂ, ਇਹਨੂੰ ਸੁਣਦਾ ਹਾਂ, ਮੈਨੂੰ ਇਉਂ ਲੱਗਦਾ ਹੈ ਵੀ ਇਹ ਸਭ ਤੋਂ ਜ਼ਿਆਦਾ ਮਹਿੰਗੀ ਔਰ ਸਭ ਤੋਂ ਜ਼ਿਆਦਾ ਕਠਿਨ ਤੇ ਸਭ ਤੋਂ ਉੱਚੀ ਸੁੱਚੀ ਮੇਰੀ ਸੰਸਕ੍ਰਿਤ ਹੈ।
ਹਾਕਲ ਚੰਦ ਪ੍ਰਮਾਣ ਕਰੇ ਤਿਸ ਕੇਰਾ।
ਤੇ ਮਹਾਰਾਜ ਸਾਹਿਬ ਜੀ ਦੇ ਕੋਲ ਇਹ ਸਤਿਗੁਰੂ ਸਾਹਿਬ ਜੀ ਦੇ ਕੋਲ ਅਰਦਾਸ ਬੇਨਤੀ ਜਦੋਂ ਗੁਰਸਿੱਖਾਂ ਨੇ ਕੀਤੀ ਨਾ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਅਰਦਾਸ ਬੇਨਤੀ, ਉਸ ਵੇਲੇ ਖਾਲਸਾ ਜੀ ਇਹ ਅਹੰਕਾਰ ਦਾ ਜਿਹੜਾ ਮਾਰਿਆ ਬ੍ਰਾਹਮਣ ਸੀ ਨਾ, ਤੇ ਇਹ ਪ੍ਰਮਾਣ ਕਰਹਿ ਤਿਸ ਕੇਰਾ, ਕਹਿੰਦੇ ਆਪਣੀ ਜਿਹੜੀ ਸੰਸਕ੍ਰਿਤ ਹੈ ਉਹਦਾ ਪ੍ਰਮਾਣ ਦਿੰਦਾ ਹੈ ਸਤਿਗੁਰਾਂ ਨੂੰ,
ਕਲਿਆਣ ਸੁਦੇ ਤੇ ਉਚੇਰਾ,
ਕਹਿੰਦੇ ਵੇਖੋ ਮੇਰੀ ਸੰਸਕ੍ਰਿਤ ਪੜ੍ਹ ਕੇ ਵੇਖੋ ਤੁਹਾਨੂੰ ਕਲਿਆਣ ਪ੍ਰਾਪਤ ਹੋਏਗਾ,
ਸੁਰਬਾਨੀ ਜਾਨੋ ਸੋਈ,
ਮਹਾਰਾਜ ਸਾਹਿਬ ਜੀ ਸੁਰਬਾਨੀ ਜਾਨੋ ਸੋਈ, ਇਹਨੂੰ ਦੇਵੀ ਦੇਵਤਿਆਂ ਦੀ ਬਾਣੀ ਮੰਨੋ, ਕੋ ਆਮ ਬਾਣੀ ਨਹੀਂ, ਇਹ ਜਿਹੜੀ ਮੇਰੀ ਸੰਸਕ੍ਰਿਤ ਹੈ ਨਾ, ਕਹਿੰਦਾ ਸੁਰਬਾਨੀ ਜਾਨੋ ਸੋਈ, ਇਹ ਤਾਂ ਦੇਵੀ ਦੇਵਤਿਆਂ ਨੇ ਉਚਾਰੀ ਹੈ,
ਪਠ ਵਿਦਿਆਲੀ ਸਭ ਕੋਈ,
ਇਹਨੂੰ ਪੜ੍ਹ ਕੇ ਚੰਗਾ ਵਿਦਵਾਨ ਬਣ ਕੇ ਇਹ ਵਿਦਿਆ, ਜਦੋਂ ਵਿਦ ਬ੍ਰਹਮ ਵਿਦਿਆ ਮਿਲਦੀ ਹੈ ਨਾ ਮੇਰੀ ਸੰਸਕ੍ਰਿਤ ਵਾਲੀ, ਕਹਿੰਦੇ ਪਠ ਵਿਦਿਆ ਲੇ ਸਭ ਕੋਈ, ਤੇ ਇਹ ਬ੍ਰਾਹਮਣ ਕਹਿਣ ਲੱਗਾ ਇਹਨੂੰ ਪੜ੍ਹ ਕੇ ਬੜਾ ਉੱਚ ਕੋਟੀ ਦਾ ਵਿਦਵਾਨ ਬਣੀਦਾ ਹੈ,
ਕਿਆ ਪਾਖਾ ਤੇ ਹੋਏ ਜਾਵੇ,
ਤੇ ਕਹਿੰਦਾ ਕੀ ਹੋ ਜਾਏਗਾ ਤੁਹਾਡੀ ਪਾਖਾ ਦੇ ਨਾਲ, ਇਹ ਤੁਹਾਡੀ ਤਾਂ ਬਿਲਕੁਲ ਸਰਲ ਬਾਣੀ, ਕਹਿੰਦੇ ਮੇਰੀ ਬਾਣੀ ਸੰਸਕ੍ਰਿਤ ਪੜ੍ਹ ਕੇ ਵੇਖੋ, ਕਹਿੰਦਾ ਕਿਆ ਭਾਖਾ ਤੇ ਹੋਏ ਜਾਵੇ, ਕੀ ਹੋਏਗਾ ਤੁਹਾਡੀ ਬਾਣੀ ਪੜ੍ਹਨ ਦੇ ਨਾਲ,
ਜੇ ਲੋਕ ਨਹੀਂ ਮਨ ਲਿਆਵੇ,
ਜਿਹੜੀ ਲੋਕਾਂ ਦੇ ਮਨ ਨੂੰ ਪਸੰਦ ਨਹੀਂ ਆਉਂਦੀ ਇੰਨੀ ਸਰਲ ਬਾਣੀ, ਇਹ ਤਾਂ ਹਰ ਕੋਈ ਪੜ੍ਹ ਲਏਗਾ, ਇਹ ਤਾਂ ਲੋਕਾਂ ਦੇ ਮਨ ਵਿੱਚ ਵਾਸ ਨਹੀਂ ਕਰਨੀ ਹੈ,
ਕਿਮ ਕਰ ਹੈ ਸ਼ੁਭ ਗਤ ਏ,
ਕਹਿੰਦਾ ਕਿਵੇਂ ਸ਼ੁਭ ਗਤੀ ਪ੍ਰਾਪਤ ਹੋਏਗੀ ਇਹਦੇ ਨਾਲ, ਇਹਦੇ ਨਾਲ ਸ਼ੁਭ ਗਤੀ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ, ਮੇਰੀ ਜਿਹੜੀ ਬਾਣੀ ਹੈ ਨਾ, ਜਿਹੜੀ ਮੇਰੀ ਬਾਣੀ ਆਪਣੀ, ਕਹਿੰਦਾ ਇਹਦੇ ਨਾਲ ਹੀ ਸ਼ੁਭ ਗਤੀ ਪ੍ਰਾਪਤ ਹੋ ਸਕਦੀ, ਤੁਹਾਡੀ ਬਾਣੀ ਨਾਲ ਕੁਝ ਨਹੀਂ ਹੋ ਸਕਦਾ,
ਜਿਸ ਵਿਖੇ ਜੁਗਤ ਨਹਿ ਕੇਈ,
ਜਿਹਦੇ ਵਿੱਚ ਕੋਈ ਜੁਗਤੀ ਨਹੀਂ, ਜਿਸ ਵਿਖੇ ਜੁਗਤ ਨਹੀਂ ਕੇਈ, ਕਿਉਂਕਿ ਜਦੋਂ ਅਹੰਕਾਰ ਦਾ ਮਾਰਿਆ ਗਿਆ ਨਾ, ਤੇ ਆਪਣੀ ਬਾਣੀ ਵਿੱਚੋਂ ਅਰਥ ਕਰੀ ਜਾਂਦਾ, ਇਹਨੂੰ ਇਹ ਨਹੀਂ ਪਤਾ ਵੀ ਸੱਚਖੰਡ ਵਿੱਚੋਂ ਸਤਿਗੁਰੂ ਸਾਹਿਬ ਜੀ ਇਹ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸੱਚਖੰਡ ਵਿੱਚੋਂ ਆਈ ਹੈ, ਤੇ ਕਹਿੰਦਾ ਇਹਨੂੰ ਪੜ੍ਹ ਕੇ ਕਿਵੇਂ ਗਤੀ ਹੋਏਗੀ, ਮੈਨੂੰ ਤਾਂ ਕੋਈ ਸਮਝ ਨਹੀਂ ਆਇਆ, ਕਹਿੰਦਾ ਕਿਵੇਂ ਇਹ ਤੁਹਾਡੀ ਜਿਹੜੀ ਭਾਸ਼ਾ ਹੈ ਇਹ ਜਿਸ ਵਿਖੇ ਜੁਗਤ ਨਹਿ ਕੇਈ, ਕਹਿੰਦਾ ਕੋਈ ਜੁਗਤੀ ਨਹੀਂ ਇਹਦੇ ਵਿੱਚ, ਕੋਈ ਕਿਸੇ ਪ੍ਰਕਾਰ ਦਾ ਇਹਦੇ ਵਿੱਚ ਕੋਈ ਮੂਲ ਨਹੀਂ ਦੱਸਿਆ ਹੈ,
ਸੁਣ ਬੋਲੀ ਗੁਰੂ ਪ੍ਰਬੀਨਾ,
ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ, ਤੇ ਕਹਿੰਦੇ ਪ੍ਰਬੀਨਾ ਇਹ ਕਵੀ ਰਾਜ ਜੀ ਅਲੰਕਾਰ ਬਣ ਰਹੇ ਆ, ਪ੍ਰਬੀਨ ਕਹਿੰਦੇ ਬਹੁਤ ਜ਼ਿਆਦਾ ਸੁੰਦਰ ਸਤਿਗੁਰੂ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਸੋਹਣੇ ਸੁੰਦਰ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਦੀ ਜ਼ੁਬਾਨ ਤੋਂ ਅੰਮ੍ਰਿਤ ਚੁੰਦਾ ਹੈ ਮਹਾਰਾਜ ਸਾਹਿਬ ਜੀ ਦੀ ਜ਼ੁਬਾਨ ਤੋਂ, ਤੇ ਮਹਾਰਾਜ ਸਾਹਿਬ ਜੀ ਉਹਦੀ ਭਾਖਾ ਜਿਹੜੀ ਉਹਦੀ ਸੰਸਕ੍ਰਿਤ ਸੁਣ ਕੇ ਨਾ, ਤੇ ਅੱਗੋਂ ਮਹਾਰਾਜ ਪ੍ਰਵੀਨ ਸਤਿਗੁਰੂ ਸਾਹਿਬ ਜੀ ਇਉਂ ਇਸ ਪ੍ਰਕਾਰ ਅੱਗੋਂ ਬਚਨ ਕਰ ਰਹੇ ਆ,
ਬਿਨ ਭਾਖਾ ਸੰਸਕ੍ਰਿਤ ਹੀ ਨਾ,
ਮਹਾਰਾਜ ਕਹਿੰਦੇ ਬ੍ਰਾਹਮਣ ਪੰਡਿਤ ਐ ਅਹੰਕਾਰ ਦੇ ਮਾਰੇ ਹੋਏ ਪੰਡਿਤ, ਕਹਿੰਦੇ ਇੰਨਾ ਅਹੰਕਾਰ ਨਹੀਂ ਕਰੀਦਾ, ਇਹ ਜਿਹੜੀ ਤੇਰੀ ਸੰਸਕ੍ਰਿਤ ਹੈ ਨਾ, ਕਹਿੰਦੇ ਭਾਖਾ ਤੋਂ ਇਹ ਬਾਣੀ ਤੋਂ ਬਗੈਰ ਇਹ ਸਰਲ ਬਾਣੀ ਹੈ ਗੁਰਸਿੱਖਾਂ ਦੇ ਪੜ੍ਹਨ ਵਾਲੀ, ਤੇ ਕਹਿੰਦੇ ਭਾਖਾ ਤੋਂ ਬਗੈਰ ਤੇਰੀ ਸੰਸਕ੍ਰਿਤ ਹੀਨਾ ਭਾਵ ਕੇ ਖਾਲੀ ਹੈ,
ਜਗਿਆਸੂ ਨਹਿਨ ਉਧਾਰੇ,
ਇਹ ਜਗਿਆਸੂ ਥੋੜੀ ਉਧਾਰ ਕਰ ਸਕਦੀ, ਹੁਣ ਖਾਲਸਾ ਜੀ ਵੇਖੋ ਇੱਕ ਪਾਸੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਬਾਣੀ ਹੋਵੇ, ਤੇ ਇੱਕ ਪਾਸੇ ਕਿਸੇ ਕੱਚੇ ਪਿੱਲੇ ਦੀ ਬਾਣੀ ਹੋਵੇ, ਤੇ ਜੇ ਆਪਾਂ ਕਹੀਏ ਜੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਕੋਈ ਫਾਇਦਾ ਨਹੀਂ ਹੈ, ਇਹ ਕੱਚਿਆਂ ਪਿੱਲਿਆਂ ਦੀ ਬਾਣੀ ਪੜ੍ਹ ਕੇ ਸਾਨੂੰ ਮੁਕਤੀ ਪ੍ਰਾਪਤ ਹੋ ਜਾਏਗੀ, ਮਹਾਰਾਜ ਕਹਿੰਦੇ ਇਉਂ ਨਹੀਂ ਹੁੰਦਾ, ਇਸ ਪ੍ਰਕਾਰ ਦੇ ਨਾਲ ਕਹਿੰਦੇ ਜਗਿਆਸੂਆਂ ਦਾ ਜਿਹੜਾ ਉਧਾਰ ਨਹੀਂ ਹੋ ਸਕਦਾ ਕੱਲੀ ਤੇਰੀ ਸੰਸਕ੍ਰਿਤ ਦੇ ਨਾਲ,
ਕਿਮ ਭਗਤ ਗਿਆਨ ਸਿੱਖ ਧਾਰੇ,
ਤੇਰੀ ਸੰਸਕ੍ਰਿਤ ਕੱਲੀ ਤੇਰੀ ਫੋਕੀ ਸੰਸਕ੍ਰਿਤ ਪੜ੍ਹ ਕੇ ਇਹ ਕਿਵੇਂ ਜਿਹੜੇ ਸਿੱਖ ਵੈ ਗਿਆਨ ਕਿਵੇਂ ਸਿੱਖਾਂ ਨੂੰ ਗਿਆਨ ਪ੍ਰਾਪਤ ਹੋਏਗਾ,
ਜਬ ਪਠੋ ਸ਼ਲੋਕ ਉਚਾਰੀ,
ਜਦੋਂ ਤੂੰ ਕਹਿੰਦੇ ਸ਼ਲੋਕ ਪੜ੍ਹਦਾ ਹੈ ਨਾ, ਜਦੋਂ ਪੜੋ ਸ਼ਲੋਕ ਉਚਾਰੀ, ਤੇ ਜਦੋਂ ਤੂੰ ਆਪਣੀ ਫੋਕੀ ਸੰਸਕ੍ਰਿਤ ਦਾ ਮਹਾਰਾਜ ਕਹਿੰਦੇ ਕੋ ਸ਼ਲੋਕ ਪੜ੍ਹਦਾ ਹੈ ਨਾ ਇਸ ਪ੍ਰਕਾਰ,
ਨੈ ਸਮਝੇ ਕੋ ਨਰ ਨਾਰੀ,
ਕਹਿੰਦੇ ਨਾ ਤਾਂ ਕਿਸੇ ਨਰ ਭਾਵ ਬੰਦੇ ਨੂੰ ਸਮਝ ਆਉਂਦੀ ਹੈ, ਤੇ ਨਾ ਕਿਸੇ ਨਾਰੀ ਭਾਵ ਇਸਤਰੀ ਨੂੰ ਇਹਦੀ ਸਮਝ ਪੈਂਦੀ ਹੈ, ਕਿਉਂਕਿ ਹੋਵੇ ਸੰਸਕ੍ਰਿਤ, ਤੇ ਸੰਸਕ੍ਰਿਤ ਪੜ੍ਹਨ ਵਾਸਤੇ ਤਾਂ ਖਾਲਸਾ ਜੀ ਕਾਸ਼ੀ ਵਿੱਚ ਜਾਣਾ ਪੈਂਦਾ, ਕਿਸੇ ਪੰਡਿਤ ਦੀ ਮਾਰ ਖਾਣੀ ਪੈਂਦੀ ਹੈ। ਵੈਸੇ ਤਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਾਣੀ ਨਾ, ਇਹ ਵੀ ਆਪਾਂ ਸਮਝ ਲੈਂਦੇ ਹਾਂ ਵੀ ਜੇ ਮੈਟ੍ਰਿਕ ਪਾਸ ਹੋਈਏ ਤਾਂ ਚਲੋ ਪਾਠੀ ਲੱਗ ਜਾਂਦੇ ਹਾਂ, ਜਾਂ ਕਿਤੇ ਪਲੱਸ ਟੂ ਕਰ ਲਈਏ ਤੇ ਜੀ ਬਾਣੀ ਪੜ੍ਹਨੀ ਆ ਗਈ। ਤੇ ਸਾਨੂੰ ਕੀ ਲੋੜ ਹੈ ਬਾਣੀ ਦੀ ਸੰਥਿਆ ਲੈਣ ਦੀ? ਕਿਉਂ ਜੀ, ਸਾਨੂੰ ਤਾਂ ਪੰਜਾਬੀ ਆਉਂਦੀ ਹੈ। ਪਰ ਮਹਾਰਾਜ ਕਹਿੰਦੇ ਪੰਜਾਬੀ ਨੇ ਗੁਰਮੁਖੀ ਹੈ, ਇਹ ਵੱਡਿਆਂ ਪੁਰਖਾਂ ਦੀ ਸੱਚਖੰਡ ਵਿੱਚ ਉਹ ਬਾਣੀ ਆਈ ਹੈ। ਤੋ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ। ਵੇਖੋ ਅੱਜ ਕੱਲ੍ਹ ਤਾਂ ਕਿੰਨੇ ਸਾਡੇ ਕੋਲ ਸਾਧਨ ਹੋ ਗਏ, ਕਿੰਨਿਆਂ ਨੇ ਯੂਟਿਊਬ ਉੱਤੇ ਗੁਰਬਾਣੀ ਦੀ ਵਿਆਖਿਆ ਕੀਤੀ, ਕਿੰਨਿਆਂ ਗੁਰਸਿੱਖਾਂ ਨੇ ਖਾਲਸਾ ਜੀ ਵੇਖੋ ਤੁਸੀਂ, ਕਿੰਨਾ ਗੁਰਸਿੱਖਾਂ ਨੇ ਇਹ ਬਹੁਤ ਵੱਡੇ ਕਾਰਜ ਕੀਤੇ। ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਾਣੀ ਜੇਕਰ ਸ਼ੁੱਧ ਪੜ੍ਹਨੀ ਹੋਵੇ ਤੇ 100 ਵਾਰੀ ਬੰਦਾ ਸ਼ੁੱਧ ਪੜ੍ਹ ਸਕਦਾ, ਜਿਹਨੇ ਨਹੀਂ ਪੜ੍ਹਨੀ ਉਹਦੇ ਕੋਲ ਬਹੁਤ ਬਹਾਨੇ ਹੁੰਦੇ ਆ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨਾ ਤੇਰੀ ਫੋਕੀ ਸੰਸਕ੍ਰਿਤ ਪੜ੍ਹ ਕੇ ਕਹਿੰਦੇ ਕੋਈ ਨਰ, ਨਾ ਤਾਂ ਕਿਸੇ ਨਰ ਨੂੰ ਸਮਝ ਆਉਂਦੀ ਹੈ, ਤੇ ਕਹਿੰਦੇ ਨਾ ਕੋਈ ਨਾਰੀ ਤੇਰੀ ਜਿਹੜੀ ਫੋਕੀ ਸੰਸਕ੍ਰਿਤ ਹੈ ਸਮਝ ਰੱਖਦਾ ਹੈ।
ਵਿੱਚ ਭਾਖਾ ਅਰਥ ਬਖਾਨੀ,
ਮਹਾਰਾਜ ਕਹਿੰਦੇ ਇੱਕ ਵਾਰੀ ਤੂੰ ਨਾ ਭਾਖਾ ਦੇ ਅਰਥ ਕਰ। ਵਿੱਚ ਭਾਖਾ ਅਰਥ ਬਖਾਨੇ, ਕਹਿੰਦੇ ਭਾਖਾ ਦੇ ਅਰਥ ਬਖਿਆਨ ਕਰ।
ਤਬ ਸਭ ਅਜਾਨ ਪੀ ਜਾਣੇ,
ਜਦੋਂ ਤੂੰ ਭਾਖਾ ਦੇ ਅਰਥ ਕਰੇਗਾ ਨਾ, ਵੇਖ ਮਹਾਰਾਜ ਕਹਿੰਦੇ ਮੂਰਖਾ ਬ੍ਰਹਮਣਾ, ਕਹਿੰਦੇ ਸਿੱਖ ਕੋਲੋਂ ਕਰਾਓ ਇੱਥੇ ਭਾਖਾ ਦੇ ਅਰਥ। ਤੇ ਕਹਿੰਦੇ ਜਦੋਂ ਸਿੱਖ ਭਾਖਾ ਦੇ ਕਰੇਗਾ ਨਾ ਅਰਥ, ਕਹਿੰਦੇ ਜਿਹੜੇ ਅਣਜਾਣ ਸਿੱਖ ਵੈ ਨਾ ਅਣਜਾਣ, ਤਬ ਸਭ ਅਜਾਣ ਪੀ ਜਾਣੇ, ਕਹਿੰਦੇ ਸਾਰੇ ਅਣਜਾਣਾਂ ਨੂੰ ਸਮਝ ਪੈ ਜਾਏਗੀ ਵੀ ਹਾਂ ਕੋਈ ਸਿੱਖ ਤੁਰਕੀ ਬਾਣੀ ਪੜ੍ਹ ਰਿਹਾ ਹੈ। ਤੇ ਕਹਿੰਦੇ ਜੇ ਤੇਰੀ ਆਪਣੀ ਰਟਤ ਜਿਹੜੀ ਸੰਸਕ੍ਰਿਤ ਹੈ ਜੇ ਉਹਨੂੰ ਪੜ੍ਹਨਾ ਹੋਵੇ, ਕਹਿੰਦੇ ਨਾ ਕੋ ਨਰ ਤੇ ਨਾ ਕੋ ਨਾਰੀ ਸਮਝ ਲੱਗਦੀ। ਕਿ ਭਾਖਾ ਦੀ ਜਿਹੜੀ ਇਹ ਸਮਝ ਹੈ ਨਾ, ਕਹਿੰਦੇ ਅਣਜਾਣ ਜਿਹੜਾ ਨਰ ਹੈ ਜਾਂ ਅਣਜਾਣ ਨਾਰੀ ਹੈ, ਕਹਿੰਦੇ ਸਾਰਿਆਂ ਨੂੰ ਸਮਝ ਆ ਜਾਂਦੀ ਹੈ।
ਬਿਨ ਭਾਖਾ ਸਰਿਓ ਨਕਾਮੂ,
ਕਹਿੰਦੇ ਬਿਨਾਂ ਭਾਖਾ ਤੂੰ ਕੋ ਕਾਰਜ ਸਰਦਾ ਨਹੀਂ। ਜੇ ਤੂੰ ਕਹੇ ਨਾ ਵੀ ਮੈਂ ਕੱਲੀ ਸੰਸਕ੍ਰਿਤ ਪੜ੍ਹ ਕੇ ਸੁਣਾ ਦਿਆਂ ਤੇ ਲੋਕ ਮੈਨੂੰ 4 ਪੈਸੇ ਦੇ ਦੇਣਗੇ ਤੇ ਮੇਰਾ ਕੰਮ ਚੱਲ ਜਾਏਗਾ, ਕਹਿੰਦੇ ਏਦਾਂ ਨਹੀਂ ਹੋ ਸਕਦਾ। ਬਿਨ ਭਾਖਾ ਸਰਿਓ ਨਾ ਕੰਮੂ, ਕਹਿੰਦੇ ਬਿਨਾਂ ਭਾਖਾ ਤੋਂ ਤੇਰਾ ਕੋਈ ਵੀ ਕਾਰਜ ਜਿਹੜਾ ਸਫਲ ਨਹੀਂ ਹੋ ਸਕਦਾ।
ਉਪਦੇਸ਼ ਨਾ ਪਾ ਅਭਿਰਾਮੂ,
ਕਹਿੰਦੇ ਨਾ ਕੋਈ ਤੈਨੂੰ ਉਪਦੇਸ਼ ਪ੍ਰਾਪਤ ਹੋ ਸਕਦਾ, ਨਾ ਤੂੰ ਕੋਈ ਅਭਿਆਸ ਦੀ ਜੁਗਤੀ ਜਾਣ ਸਕਦਾ ਕੱਲੀ ਭਾਖਾ ਪੜ੍ਹ ਕੇ ਕੱਲੀ ਸੰਸਕ੍ਰਿਤੀ ਪੜ੍ਹ ਕੇ।
ਕਲਿਆਣ ਨਾ ਸਿੱਖ ਕੋ ਕੀਨਾ,
ਕੱਲੀ ਸੰਸਕ੍ਰਿਤ ਪੜ੍ਹੇ ਬਾਣੀ ਨਾ ਪੜ੍ਹੇ ਕੋਈ ਤੇ ਕਹੀ ਜਾਵੇ ਮੇਰਾ ਹੋ ਜਾਵੇ ਕਲਿਆਣ ਜੀ, ਮੇਰੀ ਮੁਕਤੀ ਹੋ ਜਾਏਗੀ। ਮਹਾਰਾਜ ਕਹਿੰਦੇ ਬਗੈਰ ਸੰਸਕ੍ਰਿਤ ਤੋਂ ਜੇ ਕੋਈ ਸੰਸਕ੍ਰਿਤ ਕੱਲੀ ਪੜ੍ਹੀ ਜਾਵੇ ਨਾ ਤੇ ਭਾਖਾ ਨਾ ਪੜ੍ਹੇ ਭਾਵ ਕੇ ਬਾਣੀ ਨਾ ਪੜ੍ਹੇ, ਤੇ ਕਹਿੰਦੇ ਕਲਿਆਣ ਨਾ ਸਿੱਖ ਕੋ ਕੀਨਾ, ਕਦੇ ਵੀ ਸਿੱਖ ਦਾ ਕਲਿਆਣ ਨਹੀਂ ਹੋ ਸਕਦਾ। ਖਾਲਸਾ ਜੀ ਵੇਖੋ ਕਵੀ ਰਾਜ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਵੀ ਸਮਝਾ ਰਹੇ ਆ ਵੀ ਸਾਡਾ ਗੁਰਬਾਣੀ ਤੋਂ ਬਗੈਰ ਨਾ ਕੋਈ ਆਧਾਰ ਨਹੀਂ ਹੋ ਸਕਦਾ। ਇਹ ਨਾ ਕਹੀਏ ਵੀ ਸਾਡਾ ਮਨ ਸਾਫ ਹੈ, ਸਾਨੂੰ ਲੋੜ ਨਹੀਂ ਬਾਣੀ ਪੜ੍ਹਨ ਦੀ। ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਇਹ ਤਾਂ ਜਨਮਾਂ ਜਨਮਾਂਤਰਾਂ ਦੀ ਮੈਲ ਭਰੀ ਪਈ ਹੈ, ਤੇ ਕਲਿਆਣ ਹੋਣਾ ਸਾਡਾ ਬਾਣੀ ਪੜ੍ਹਨ ਦੇ ਨਾਲ। ਆਇਓ ਸੁਣਨ ਪੜ੍ਹਨ ਕੋ ਬਾਣੀ, ਜਦੋਂ ਬਾਣੀ ਪੜ੍ਹਾਂਗੇ ਬਾਣੀ ਸੁਣਾਂਗੇ, ਕਹਿੰਦੇ ਫਿਰ ਹਰ ਇੱਕ ਸਿੱਖ ਦਾ ਸਹਿਜੇ ਹੀ ਕਲਿਆਣ ਹੋ ਜਾਂਦਾ। ਜਿਹੜੇ ਕਲਿਆਣ ਵਾਸਤੇ ਜੋਗੀ ਦਿਗੰਬਰ ਹੋ ਜਾਂਦੇ ਹੈ, ਜਿਹੜੇ ਕਲਿਆਣ ਵਾਸਤੇ ਜੋਗੀ ਜੰਗਲਾਂ ਵਿੱਚ ਰਹਿ ਕੇ ਪਰਿਵਾਰ ਤੋਂ ਅਲੱਗ ਰਹਿ ਕੇ ਮੰਗਦੇ ਆ ਨਾ ਮੁਕਤੀ, ਕਹਿੰਦੇ ਸਿੱਖ ਪੜ੍ਹੇ ਭਾਖਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਰਲ ਪਾਤਸ਼ਾਹ ਗੁਰਬਾਣੀ ਪੜ੍ਹੇ ਸਿੱਖ, ਕਹਿੰਦੇ ਨਾ ਜੰਗਲਾਂ 'ਚ ਰਹਿਣ ਦੀ ਲੋੜ ਤੇ ਨਾ ਕੰਦ ਮੂਲ ਆਹਾਰ ਉਹ ਖਾਈਐ, ਕਹਿੰਦੇ ਨਾ ਕੋ ਕੰਦ ਮੂਲ ਖਾਣ ਦੀ ਲੋੜ, ਲੋੜ ਅਨੁਸਾਰ ਪ੍ਰਸ਼ਾਦਾ ਛਕੇ ਅੰਮ੍ਰਿਤ ਵੇਲੇ ਉੱਠ ਕੇ, ਕਹਿੰਦੇ ਪੜ੍ਹੇ ਨਾ ਬਾਣੀ ਤੇ ਹਰ ਇੱਕ ਸਿੱਖ ਦਾ ਕਲਿਆਣ ਹੋ ਜਾਂਦਾ ਹੈ।
ਜਿਸ ਬਿਨਾ ਭਈ ਫਲ ਹੀ ਨਾ,
ਤੇ ਕਹਿੰਦੇ ਜਿਹੜਾ ਪੜ੍ਹਦਾ ਨਹੀਂ ਨਾ ਬਾਣੀ ਉਹ ਫਿਰ ਫਲ ਤੋਂ ਹੀਨਾ ਹੁੰਦਾ ਹੈ। ਜਿਹੜਾ ਤੇਰੀ ਕੱਲੀ ਸੰਸਕ੍ਰਿਤ ਪੜ੍ਹੀ ਜਾਵੇ, ਕਹਿੰਦੇ ਉਹ ਫਿਰ ਫਲ ਤੋਂ ਜਿਹੜਾ ਖਾਲੀ ਰਹਿ ਜਾਂਦਾ। ਜਾਂ ਇਹਦੇ ਇਉਂ ਅਰਥ ਕਰ ਲਈਏ, ਜਿਨ੍ਹਾਂ ਨੇ ਗੁਰਬਾਣੀ ਬਿਨਾਂ ਆਸ ਤੋਂ ਬਿਨਾਂ ਫਲ ਤੋਂ ਪੜ੍ਹੀ ਹੈ। ਕਿਉਂਕਿ ਖਾਲਸਾ ਜੀ ਸਾਡੀ ਹਰ ਇੱਕ ਪੜ੍ਹਨ ਵਿੱਚ ਸਾਡੀ ਅਰਦਾਸ ਵਿੱਚ ਵੇਖੋ ਅਸੀਂ ਆਉਂਦੇ ਹਾਂ ਮੇਰਾ ਆਹ ਕੰਮ ਸਵਰ ਜਾਵੇ, ਪਰ ਕਦੇ ਆਪਾਂ ਇਹ ਸੋਚਿਆ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮੈਂ ਤੁਹਾਨੂੰ ਅੱਜ ਮਿਲਣ ਆਇਆ, ਮੈਂ ਤੁਹਾਡੇ ਮੁਬਾਰਕ ਚਰਨਾਂ ਤੇ ਆਪਣਾ ਮਸਤਕ ਰਗੜਾ ਹਾਂ ਤੇ ਮੇਰਾ ਮਹਾਰਾਜ ਸਾਹਿਬ ਜੀ ਕਲਿਆਣ ਹੋ ਜਾਵੇ। ਅਸੀਂ ਵੇਖੋ ਪੁੱਤ ਮੰਗ ਰਹੇ ਹਾਂ ਮਹਾਰਾਜ ਸਾਹਿਬ ਜੀ ਕੋਲ, ਪਰ ਅਸੀਂ ਇਹ ਵੀ ਮੰਗ ਮੰਗੀਏ ਵੀ ਸੱਚੇ ਪਾਤਸ਼ਾਹ ਜੀ ਬੰਧਨ ਤੇ ਛੁਟਕਾਵਾ, ਪ੍ਰਭੂ ਮਿਲਾਵੇ, ਸਾਨੂੰ ਬੰਧਨਾਂ ਤੋਂ ਖਲਾਸੀ ਹੋ ਜਾਵੇ ਸਾਡੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪ ਜੀ ਕਿਰਪਾ ਕਰੋ। ਤੁਹਾਡਾ ਤਾਂ ਬਿਰਦ ਹੈ ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਧਾ। ਤੇ ਮਹਾਰਾਜ ਸਾਹਿਬ ਜੀ ਅਸੀਂ ਤੁਹਾਡੀ ਸ਼ਰਨ ਆ ਗਏ ਹਾਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤੀ ਯਾਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹਾਂ ਬਲ ਬਲ ਜਾਓ ਰਮਈਆ, ਕਾਰਨੇ ਕਾਰਨ ਕਵਣ ਅਬੋਲ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਤੇ ਆ ਕੇ, ਗੁਰਸਿਖਾ ਤੂੰ ਤਰਲਾ ਮਾਰਿਆ ਕਰ ਨੌਵੇਂ ਸਤਿਗੁਰਾਂ ਦਾ। ਮਹਾਰਾਜ ਸਾਹਿਬ ਜੀ ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਜਿਹੜਾ ਨਿਫਲ ਹੋ ਕੇ ਕਹਿੰਦੇ ਬਾਣੀ ਪੜ੍ਹਦਾ ਹੈ ਨਾ, ਜਿਸ ਬਿਨਾਂ ਭਈ ਫਲ ਹੀਨਾ, ਜਿਹੜਾ ਫਲ ਤੋਂ ਰਹਿਤ ਹੋ ਕੇ ਕਹਿੰਦੇ ਬਾਣੀ ਪੜ੍ਹਦਾ ਹੈ,
ਲੱਖ ਮੂਲ ਸੁਪਾਖਾਇਆ ਤੇ,
ਬਹੁਤ ਵੱਡਾ ਉਹਨੂੰ ਮੂਲ ਪ੍ਰਾਪਤ, ਆਪਣਾ ਮੂਲ ਜਾਣ ਲੈਂਦਾ। ਮੂਲ ਕੀ ਹੈ? ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਇਹ ਹੈ ਖਾਲਸਾ ਜੀ ਸਾਡਾ ਮੂਲ। ਤੇ ਕਹਿੰਦੇ ਜਿਹੜਾ ਪੜ੍ਹਦਾ ਨਾ ਭਾਖਾ, ਜਿਹੜਾ ਸਤਿਗੁਰਾਂ ਦੀ ਬਾਣੀ ਪੜ੍ਹਦਾ ਹੈ, ਕਹਿੰਦੇ ਉਹ ਆਪਣਾ ਮੂਲ ਪਛਾਣ ਲੈਂਦਾ ਹੈ। ਇਸ ਪ੍ਰਕਾਰ
ਜੈ ਪਟੀ ਸਕਲ ਬਰਸਾਤੇ,
ਕਹਿੰਦੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਵੇਂ ਇਹ ਮਹਾਰਾਜ ਸਾਹਿਬ ਨੇ ਉਦਾਹਰਨ ਦਿੱਤੀ ਹੈ, ਕਹਿੰਦੇ ਜਿਵੇਂ ਜੇ ਪਟੈ ਸਕਲ ਬਰਸਾਤੇ, ਤੇ ਕਹਿੰਦੇ ਜਿਵੇਂ ਬਰਸਾਤ ਪੈਂਦੀ ਹੋਵੇ ਨਾ, ਬਹੁਤ ਭਾਰੀ ਹੋਵੇ ਬਾਰਿਸ਼, ਤੇ ਕਹਿੰਦੇ ਕਣੀਆਂ ਡਿੱਗਦੀਆਂ ਹੋਣ। ਇਸ ਪ੍ਰਕਾਰ
ਬਿਨ ਸੰਸਕ੍ਰਿਤ ਜੋ ਪਾਖਾ,
ਬਿਨਾਂ ਸੰਸਕ੍ਰਿਤ ਤੋਂ ਜਿਹੜੀ ਤੇਰੀ ਪਾਖਾ ਹੈ ਨਾ, ਜਿਹੜੀ ਤੇਰੀ ਬਿਨਾਂ ਸੰਸਕ੍ਰਿਤ ਤੋਂ ਜਾਂ ਜਿਹੜੀ ਪਾਖਾ ਤੋਂ ਬਗੈਰ ਤੇਰੀ ਸੰਸਕ੍ਰਿਤ ਹੈ, ਤੇ ਕਹਿੰਦੇ ਜਿਹੜੀ ਸੰਸਕ੍ਰਿਤ ਹੈ ਨਾ ਪਾਖਾ ਤੋਂ ਬਗੈਰ, ਮਹਾਰਾਜ ਕਹਿੰਦੇ ਕੋਈ ਮੂਲ ਹੀ ਨਹੀਂ ਹੈ ਸੰਸਕ੍ਰਿਤ ਦਾ। ਇਹ ਪਾਖਾ ਪੜ੍ਹ, ਇਹ ਆਪਣੀ ਅਹੰਕਾਰ ਵਿੱਚ ਤੇਰੇ, ਜਿਹੜੇ ਤੇਰੇ ਪੜਦਾ ਪੈ ਗਿਆ ਨਾ ਅਹੰਕਾਰ ਵਿੱਚ, ਕਹਿੰਦੇ ਪੜਦਾ ਛੱਡ ਕੇ ਇਹ ਗੁਰੂ ਵਾਲੇ ਪਾਸੇ ਲੱਗ, ਤੇ ਮਹਾਰਾਜ ਸਾਹਿਬ ਨੂੰ ਇਹ ਤਰਲਾ ਲੈ ਸੱਚੇ ਪਾਤਸ਼ਾਹ, ਇਹ ਜਿਹੜਾ ਮੇਰਾ ਅਹੰਕਾਰ ਹੈ ਨਾ, ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਕਹਿੰਦੇ ਇਸ ਪ੍ਰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਦੇ ਨਾਲ ਇਹ ਤਰਲਾ ਲੈ, ਜਿਹੜੀ ਬਿਨਾਂ ਭਾਖਾ ਤੋਂ ਸੰਸਕ੍ਰਿਤ ਹੈ ਨਾ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ
ਵਿੱਚ ਭਗਤ ਗਿਆਨ ਜਿਸ ਰਾਖਾ,
ਜਿਹੜੀ ਭਾਖਾ ਦੇ ਵਿੱਚ ਮਹਾਰਾਜ ਸਾਹਿਬ ਨੇ ਕਿੰਨਾ ਗਿਆਨ ਰੱਖਿਆ, ਕਦੇ ਤਨ ਕਰਕੇ ਪੰਗਤੀਆਂ ਆਉਂਦੀਆਂ, ਤਨ ਮਨ ਧਨ ਸਭ ਸੌਂਪ ਗੁਰ ਕੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨਾ ਰੋਜ਼ਾਨਾ, ਕਹਿੰਦੇ ਮੇਰੇ ਨੇਤਰੋ ਇਹ ਤੁਸੀਂ ਪਰਮੇਸ਼ਰ ਪਰਮਾਤਮਾ ਦੇ ਦਰਸ਼ਨ ਦੇ ਦਾਰੇ ਕਰਨੇ ਆ। ਤੇ ਇਸ ਪ੍ਰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਕੰਨਾਂ ਨੂੰ ਉਪਦੇਸ਼ ਦਿੰਦੇ, ਇਹ ਸ਼ਰਵਣ ਹੋ ਮੇਰੇ ਹੋ, ਸੱਚ ਹੈ ਸੁਣਨਾ ਨੌ ਪਠਾਏ, ਸੱਚ ਹੈ ਸੁਣਨਾ ਨੌ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕਹਿੰਦੇ ਜਿਹੜਾ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਇਹ ਗਿਆਨ ਦਿੱਤਾ ਹੈ ਨਾ, ਰੱਖਿਆ ਹੈ ਭਾਖਾ ਦੇ ਵਿੱਚ,
ਸਭ ਸਮਝ ਲਈ ਨਰ ਨਾਰੀ,
ਆਸਾਨ ਹੀ ਮਹਾਰਾਜ ਕਹਿੰਦੇ ਸਾਰੇ ਨਰ ਔਰ ਸਾਰੀਆਂ ਨਾਰੀਆਂ, ਕਹਿੰਦੇ ਇਹਨੂੰ ਆਸਾਨ ਹੀ ਸਮਝ ਲੈਂਦੇ ਆ।
ਗਤ ਕਾਰਜ ਲੈ ਸੁਧਾਰੀ,
ਮਹਾਰਾਜ ਕਹਿੰਦੇ ਗਤ ਕਾਰਜ ਲੈ ਸੁਧਾਰੀ, ਸਾਡਾ ਗਤ ਕਾਰਜ ਕੀ ਹੈ? ਸਾਡਾ ਗਤ ਕਾਰਜ ਹੈ ਆਵਣ ਜਾਣ ਰਹਿਓ, ਤਬਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦਿਓ, ਸਾਡਾ ਗਤ ਕਾਰਜ ਹੈ ਖਾਲਸਾ ਜੀ। ਇਹ ਮਹਾਰਾਜ ਸਾਹਿਬ ਨੂੰ ਅਰਦਾਸ ਬੇਨਤੀ ਕਰੀਏ, ਸਤਿਗੁਰੂ ਸਾਹਿਬ ਜੀ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ ਨਾਮ ਪਰਿਓ, ਭਗਤ ਗੋਬਿੰਦ ਕਾ ਇਹ ਰਾਖੋ ਪੈਜ ਹਮਾਰੀ। ਸਾਡਾ ਗਤ ਕਾਰਜ ਹੈ ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ ਕਰੈ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ। ਔਰ ਸਾਡਾ ਗਤ ਕਾਰਜ ਹੈ ਇਹ ਪਰਮੇਸ਼ਰ ਦਾ ਜਪ ਕੇ ਨਾ ਨਾਮ, ਜਿਸ ਕਾਰਨ ਆਪਾਂ ਇੱਥੇ ਸੰਸਾਰ ਤੇ ਆਏ ਹਾਂ, ਨਾਮ ਜਪਣ ਕਰਕੇ ਔਰ ਜੇਕਰ ਕੋਈ ਨਾਮ ਜਪੇ ਬਾਣੀ ਪੜ੍ਹੇ ਸੰਸਾਰ ਵਿੱਚ ਰਹਿ ਕੇ ਕਾਰਜ ਕਰੇ ਧਰਮ ਦੇ ਤੇ ਕਹਿੰਦੇ ਫਿਰ ਮਹਾਰਾਜ ਸਾਹਿਬ ਜੀ ਜਨਮਾਂ ਮਰਨਾ ਤੋਂ ਨਿਵਿਰਤ ਕਰ ਦਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਗਤ ਕਾਰਜ ਲੇਹ ਸੁਧਾਰੀ, ਆਪਣਾ ਜਿਹੜਾ ਮੁਕਤੀ ਦਾ ਕਾਰਜ ਹੈ ਨਾਮ ਜਪ ਕੇ ਭਾਖਾ ਪੜ ਕੇ ਕਹਿੰਦੇ ਸੁਧਾਰ ਲੈਂਦੇ
ਇਹ ਇਕੱਲੀ ਦੇ ਕਲਿਆਣਾ।
ਸੰਸਕ੍ਰਿਤ ਪੜਨ ਦੇ ਨਾਲ ਤੈਨੂੰ ਕਈ ਪ੍ਰਮਾਣ ਦੇਣੇ ਪੈਣਗੇ, ਆ ਵੀ ਪ੍ਰਮਾਣ ਦੇਣਾ ਪੈਣਾ ਵਿਦਾਂਤ ਵਿੱਚੋਂ ਪ੍ਰਮਾਣ, ਪਰ ਕਹਿੰਦੇ ਜਿਹੜੀ ਭਾਖਾ ਹੈ ਨਾ ਸਤਿਗੁਰਾਂ ਦੀ ਬਾਣੀ, ਕਹਿੰਦੇ ਇਹ ਇਕੱਲੀ ਦੇ ਕਲਿਆਣਾ, ਇਹ ਕੱਲੀ ਕੋ ਬਾਣੀ ਪੜੀ ਜਾਵੇ ਨਾ ਕਹਿੰਦੇ ਕਲਿਆਣ ਹੋ ਜਾਂਦਾ ਗੁਰਸਿੱਖ ਦਾ।
ਜੋ ਸੁਨੇ ਕਮਾਏ ਸੋ ਜਾਣਾ,
ਜਿਹੜਾ ਸੁਣਦਾ ਹੈ ਗੁਰਬਾਣੀ ਨੂੰ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਧਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਕਹਿੰਦੇ ਸੁਣਿਆ ਪੋਹੇ ਨਾ ਸਕੈ ਕਾਲ, ਉਹਨੂੰ ਕਾਲ ਨਹੀਂ ਪਾਉਂਦਾ ਜਿਹੜਾ ਮਹਾਰਾਜ ਸਾਹਿਬ ਜੀ ਦੀ ਬਾਣੀ ਸੁਣ ਲਵੇ। ਜਿਹੜਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹ ਲਵੇ, ਤੇ ਕਹਿੰਦੇ ਇਸ ਪ੍ਰਕਾਰ ਦੇ ਨਾਲ ਜੋ ਸੁਣੇ ਕਮਾਏ ਸੋ ਜਾਣਾ, ਇਹ ਤਾਂ ਉਹ ਜਾਣਦੇ ਹੈ ਜਿਨ੍ਹਾਂ ਨੇ ਬਾਣੀ ਨੂੰ ਸੁਣਿਆ ਹੈ ਤੇ ਜਿਨ੍ਹਾਂ ਨੇ ਸੁਣ ਕੇ ਪੜ੍ਹ ਕੇ ਬਾਣੀ ਨੂੰ ਕਮਾਇਆ ਹੈ।
ਪਠ ਕਰੇ ਵਿਚਾਰ ਸੁਖੈ ਨਾ,
ਇਹਦਾ ਵੇਖੋ ਅਰਥ ਕਰਨਾ ਹੋਵੇ ਨਾ ਤੇ ਪਠ ਕਰੇ ਵਿਚਾਰ ਸੁਖੈਨਾ, ਕਿੰਨੇ ਇਹਦੇ ਸੁਖੈਣ ਤੌਰ ਤੇ ਅਰਥ ਹੋ ਜਾਂਦੇ ਆ।
ਸ਼ੁਭ ਪਠਨ ਕਰਨ ਕੁਛ ਹੈ ਨਾ,
ਇਹ ਸ਼ੁਭ ਪਠਨ ਕਰਨ ਕੁਛ ਹੈ ਨਾ। ਮਹਾਰਾਜ ਕਹਿੰਦੇ ਭਾਖਾ ਦਾ ਕਿਤੇ ਅਰਥ ਕਰਨਾ ਹੋਵੇ ਕਹਿੰਦੇ ਕਿੰਨੇ ਸਰਲ ਹੋ ਜਾਂਦੇ, ਪਰ ਕਹਿੰਦੇ ਜਿਹੜੀ ਤੇਰੀ ਸੰਸਕ੍ਰਿਤ ਹੈ ਨਾ, ਕਹਿੰਦੇ ਸ਼ੁਭ ਪਠਨ ਕਠਨ ਕੁਛ ਹੈ ਨਾ, ਨਾ ਕੋ ਪੜ੍ਹਨ ਨੂੰ ਹੈ ਤੇਰੀ ਸੰਸਕ੍ਰਿਤ ਵਿੱਚ, ਨਾ ਕੋ ਕਮਾਉਣ ਨੂੰ ਹੈ, ਕਹਿੰਦੇ ਫੋਕੀ ਹੈ ਤੇਰੀ ਸੰਸਕ੍ਰਿਤ।
ਦਿਨ ਥੋਰਨ ਲੇ ਕਲਿਆਣਾ,
ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਭਾਖਾ ਪੜ੍ਹਦਾ ਹੈ ਕਹਿੰਦੇ ਇਸ ਪ੍ਰਕਾਰ ਦੇ ਨਾਲ, ਕਹਿੰਦੇ ਦਿਨ ਥੋਰਨ ਲੇ ਕਲਿਆਣਾ, ਥੋੜੇ ਦਿਨਾਂ ਵਿੱਚ ਕੁਝ ਕੁ ਘੜੀਆਂ ਵਿੱਚ ਕਹਿੰਦੇ ਕਲਿਆਣ ਪ੍ਰਾਪਤ ਹੋ ਜਾਂਦਾ ਗੁਰਸਿੱਖ ਨੂੰ।
ਸੁਣ ਪਠੇ ਕਮਾਵੇ ਨਾਨਾ,
ਇਸ ਪ੍ਰਕਾਰ ਦੇ ਨਾਲ ਸੁਣ ਕੇ ਪੜ੍ਹ ਕੇ ਤੇ ਕਹਿੰਦੇ ਜਿਹੜਾ ਕਮਾਉਂਦਾ ਹੈ ਨਾ ਨਾਨਾ ਪ੍ਰਕਾਰ ਕਈ ਪ੍ਰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਉਹਦੀ ਨਿਵਿਰਤੀ ਕਰ ਦਿੰਦੇ ਆਪਣਾ ਜਾਣ ਕੇ, ਤੇ ਇਹ ਪਰਮੇਸ਼ਰ ਪਰਮਾਤਮਾ ਦਾ ਬਿਰਧ ਹੈ, ਜਿਉ ਭਾਵੈ ਤਿਉ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਮ। ਔਰ ਜਦੋਂ ਕੋਈ ਸ਼ਰਨ ਆ ਜਾਂਦਾ ਹੈ ਨਾ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਤਾਂ ਓਦਾਂ ਹੀ ਬਿਰਧ ਹੈ। ਤੇ ਮੈਂ ਇਹ ਗੱਲ ਕਹਿ ਦਵਾਂ ਵੀ ਜਿਹੜਾ ਇਹ ਸਥਾਨ ਹੈ ਨਾ ਖਾਲਸਾ ਜੀ ਜਿੱਥੇ ਆਪ ਜੀ ਸੁਭਾਏ ਮਾਣ, ਇੱਥੇ ਕੋਈ ਨਿਤਾ ਪ੍ਰਤੀ ਆਵੇ ਨਾ ਤੇ ਓਦਾਂ ਹੀ ਤਰ ਜਾਂਦਾ, ਓਦਾਂ ਹੀ ਮਹਾਰਾਜ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਰ ਲੈਂਦੇ। ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਕਈ ਪ੍ਰਕਾਰ ਦੇ ਨਾਲ ਸੁਣ ਕੇ ਪੜ੍ਹ ਕੇ ਜਿਹੜਾ ਗੁਰਸਿੱਖ ਕਮਾਉਂਦਾ ਨਾ ਤੇ ਮਹਾਰਾਜ ਸਾਹਿਬ ਜੀ ਉਹਦਾ ਕੁਝ ਕੁ ਦਿਨਾਂ ਵਿੱਚ ਮਹਾਰਾਜ ਸਾਹਿਬ ਜੀ ਉਹਦਾ ਕਲਿਆਣ ਕਰ ਦਿੰਦੇ।
ਦੋਹਰਾ ਚਾਹਤ ਨਹੀਂ ਸਹਾਇਤਾ, ਸੰਸਕ੍ਰਿਤ ਕੀ ਇਹੋ।
ਮਹਾਰਾਜ ਸਾਹਿਬ ਜੀ ਕਹਿੰਦੇ ਭਾਖਾ ਗੁਰਬਾਣੀ ਪੜ੍ਹਨ ਵਾਸਤੇ ਤੇਰੀ ਸੰਸਕ੍ਰਿਤ ਦੀ ਸਹਾਇਤਾ ਨਹੀਂ ਚਾਹੀਦੀ, ਪਰ ਜੇ ਸੰਸਕ੍ਰਿਤ ਪੜ੍ਹਨੀ ਹੋਵੇ ਕਹਿੰਦੇ ਫਿਰ ਭਾਖਾ ਦੀ ਸਹਾਇਤਾ ਚਾਹੀਦੀ ਹੈ। ਵੇਖੋ ਤੇ ਇਹ ਇੰਨੀ ਸਰਲ ਹੈ, ਕਹਿੰਦੇ ਕਾਹਦਾ ਤੂੰ ਮਾਣ ਕਰਦਾ, ਕਾਹਦਾ ਤੂੰ ਆਪਣੇ ਸਿਰ ਤੇ ਪੰਡ ਬੰਨੀ ਹੈ, ਤੇ ਕਹਿੰਦੇ ਮਾਣ ਵਾਲੀ, ਕਿਉਂਕਿ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਵੇਦ ਪੜ੍ਹ ਲਵੇ, ਮੰਨ ਲਓ ਜਿਹੜਾ ਪੁਰਾਣ ਪੜ੍ਹੇ, ਉਹ ਪੜ੍ਹ ਕੇ ਕਰ ਲਵੇ ਅਹੰਕਾਰ, ਕਹਿੰਦੇ ਉਹਦੇ ਵਾਸਤੇ ਤਾਂ ਇੱਕ ਭਾਰ ਹੈ। ਸਤਿਗੁਰੂ ਸਾਹਿਬ ਜੀ ਲਿਖਦੇ ਨਾ ਗੁਰਬਾਣੀ ਵਿੱਚ, ਮਹਾਰਾਜ ਕਹਿੰਦੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਬਹੁ ਭਾਰਾ। ਗਧੇ ਦੇ ਸਿਰ ਤੇ ਕੋਈ ਚੰਦਨ ਰੱਖ ਦੇਵੇ ਉਹਦੇ ਹਿਸਾਬ ਨਾਲ ਤਾਂ ਭਾਰ ਹੀ ਹੈ ਨਾ, ਇਹ ਤਾਂ ਜਿਹੜਾ ਚੰਦਨ ਦੀ ਸਾਰ ਜਾਣਦਾ ਉਹਦੇ ਵਾਸਤੇ ਚੰਦਨ ਹੈ। ਤੇ ਕਹਿੰਦੇ ਜਿਹੜਾ ਤੀਰਥ ਵਰਤ ਅਰਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਕਿਸੇ ਨੇ ਤੀਰਥ ਕੀਤੇ, ਵਰਤ ਕੀਤੇ, ਤਪ ਕੀਤੇ, ਤੇ ਕਹਿੰਦੇ ਮਨ ਵਿੱਚ ਅਹੰਕਾਰ ਆ ਗਿਆ, ਮੇਰੇ ਵਰਗਾ ਸਿੱਖ ਕਿਹੜਾ, ਮੈਨੂੰ 20 ਸਾਲ ਹੋ ਗਏ ਗੁਰੂ ਘਰ ਆਉਂਦਿਆਂ ਨੂੰ, ਕਿਤੇ ਮੇਰੇ ਵਰਗੀ ਅਵਸਥਾ ਹੀ ਨਹੀਂ ਕਿਸੇ ਦੀ। ਕਹਿੰਦੇ ਜਦੋਂ ਆਪਣਾ ਆਪ ਜਾਣਨ ਲੱਗ ਗਏ ਨਾ ਮਨ ਨੂੰ, ਮਹਾਰਾਜ ਕਹਿੰਦੇ ਜਿਉਂ ਕੁੰਚਰ ਇਸਨਾਨ, ਇਹ ਖਾਲਸਾ ਜੀ ਕੁੰਚਰ ਇਸਨਾਨ ਕਹਿੰਦੇ ਹਾਥੀ ਦੇ ਨਹਾਉਣ ਨੂੰ, ਕਹਿੰਦੇ ਹਾਥੀ ਨੇ ਸੁੰਡ ਭਰ ਕੇ ਪਾਣੀ ਪਾਇਆ ਤੇ ਆਪਣਾ ਸਰੀਰ ਸਾਫ ਕਰ ਲਿਆ, ਕੁਝ ਕੁ ਲੰਮੇ ਬੀਤੇ, ਕੁਝ ਕੁ ਘੜੀਆਂ ਬੀਤੀਆਂ, ਕਹਿੰਦੇ ਉਹੀ ਹਾਥੀ ਹੈ ਤੇ ਉਹੀ ਸੁੰਡ ਹੈ, ਕਹਿੰਦੇ ਪਾਣੀ ਦੀ ਜਗ੍ਹਾ ਮਿੱਟੀ ਭਰ ਕੇ ਸੁੰਡ ਵਿੱਚ ਸਰੀਰ ਉੱਤੇ ਪਾ ਲਈ। ਇਹਨੂੰ ਕਹਿੰਦੇ ਜਿਉਂ ਕੁੰਚਰ ਇਸ਼ਨਾਨ। ਮਹਾਰਾਜ ਕਹਿੰਦੇ ਬਾਣੀ ਪੜ੍ਹ ਕੇ ਕਰ ਲਿਆ ਮਾਣ ਤੇ ਮਨ ਨੂੰ ਹਾਥੀ ਵਾਲਾ ਇਸ਼ਨਾਨ ਹੈ। ਇਹ ਤਾਂ ਨੀਵਾਂ ਹੋਣਾ ਪੈਂਦਾ ਸਤਿਗੁਰੂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਮੇਰੀ ਕੀ ਵਾਹ ਹੈ, ਮੈਂ ਕਿਵੇਂ ਗੁਰੂ ਘਰ ਆ ਸਕਦਾ ਸੱਚੇ ਪਾਤਸ਼ਾਹ ਜੀ, ਇਹ ਤਾਂ ਤੁਸੀਂ ਆਪ ਲਿਆ ਰਹੇ ਹੋ ਮੈਨੂੰ ਮਹਾਰਾਜ ਸਾਹਿਬ ਜੀ, ਮੇਰੀ ਸਮਰਥਾ ਹੀ ਕੋਈ ਨਹੀਂ ਸਤਿਗੁਰੂ ਜੀ, ਇਹ ਜੇ ਮੈਂ ਸੇਵਾ ਕਰਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਈ ਤੁਹਾਡੀ ਖੁਸ਼ੀ ਹੈ ਮੇਰੇ ਤੇ, ਮੈਂ ਤਾਂ ਸੇਵਾ ਕਰ ਰਿਹਾ ਹਾਂ। ਇਸ ਪ੍ਰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਹੋਵੇ ਨਾ ਸੰਸਕ੍ਰਿਤ ਪੜ੍ਹਨੀ, ਕਹਿੰਦੇ ਇਹ ਸਹਾਇਤਾ ਮੰਗਦੀ ਹੈ ਪਰ ਭਾਖਾ ਸਹਾਇਤਾ ਨਹੀਂ ਮੰਗਦੀ। ਇਸ ਪ੍ਰਕਾਰ
ਕਟਕ ਮੋਕੋ ਬਿਕਟ ਜੋ ਕਾਟੈ ਲੇਹਾ ਦੇਹੋ।
ਕਹਿੰਦੇ ਜਿਹੜੇ ਕਟਕ ਮੋਕੋ ਬਿਕਟ ਜੋ, ਜਿਹੜਾ ਮੋਹ ਦੀਆਂ ਤੰਦਾ ਹੈ ਨਾ, ਤੇ ਕਹਿੰਦੇ ਕੋਈ ਭਾਖਾ ਪੜੇ ਪ੍ਰੇਮ ਨਾਲ। ਮਹਾਰਾਜ ਸਾਹਿਬ ਜੀ ਮੋਹ ਦੀਆਂ ਤੰਦਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਗੁਰਸਿੱਖ ਦਾ ਹਰ ਦਿੰਦੇ ਆ। ਇਸ ਪ੍ਰਕਾਰ
ਜਥਾ ਸੁਪਟ ਅਤਰਥੀ ਹੋਏ ਲਰਤ ਨਚੈਤ ਸਹਾਏ।
ਮਹਾਰਾਜ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਖਾਲਸਾ ਜੀ, ਇਹ ਉਸ ਅਹੰਕਾਰੀ ਬ੍ਰਾਹਮਣ ਨੂੰ ਮਹਾਰਾਜ ਸਾਹਿਬ ਨੇ ਸੰਦੇਸ਼ ਦਿੱਤਾ। ਮਹਾਰਾਜ ਕਹਿੰਦੇ ਮੂਰਖਾ ਉਹ ਅਹੰਕਾਰੀ ਆ, ਕਹਿੰਦੇ ਗੱਲ ਸੁਣ, ਕਹਿੰਦੇ ਤੇਰੀ ਸੰਸਕ੍ਰਿਤ ਇਸ ਪ੍ਰਕਾਰ ਹੈ ਜਿਵੇਂ ਇੱਕ ਹੁੰਦਾ ਨਾ ਰਥੀ ਯੋਧਾ, ਇੱਕ ਹੁੰਦਾ ਮਹਾਰਥੀ ਯੋਧਾ। ਜਿਹੜਾ ਹੁੰਦਾ ਰਥੀ ਯੋਧਾ ਉਹਨੂੰ ਹਮੇਸ਼ਾ ਜੰਗ ਵਿੱਚ ਸਹਾਇਤਾ ਚਾਹੀਦੀ ਹੁੰਦੀ, ਤੇ ਜਿਹੜਾ ਹੋਵੇ ਅਤ ਰਥੀ ਯੋਧਾ ਕਹਿੰਦੇ ਕਦੇ ਸਹਾਇਤਾ ਨਹੀਂ ਮੰਗਦਾ, ਉਹ ਤਾਂ ਦੂਸਰੇ ਦੀ ਹੈਲਪ ਦੂਸਰੇ ਦੀ ਮਦਦ ਕਰਨ ਜਾਂਦਾ ਹੈ, ਪਰ ਜੇ ਆਪ ਭੀੜ ਪੈ ਜਾਵੇ ਨਾ ਕਹਿੰਦੇ ਇਕੱਲਾ ਹੀ 1,25,000 ਨਾਲ ਲੜ ਪੈਂਦਾ, ਤੇ ਉਹ ਅਤ ਰਥੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ। ਔਰ ਜਦੋਂ ਮਹਾਰਾਜ ਸਾਹਿਬ ਦਾ ਖਾਲਸਾ ਲੜਦਾ ਹੈ ਨਾ ਸਤਿਗੁਰੂ ਸਾਹਿਬ ਜੀ ਦਾ, ਤੇ ਕਹਿੰਦੇ ਜਿਵੇਂ ਇੱਕ ਲਾੜੇ ਨੂੰ ਘੋੜੀ ਚੜ੍ਹਨ ਦਾ ਹੋਵੇ ਚਾਹ, ਤੇ ਇੱਕ ਵਿਆਹੀ ਔਰਤ ਨੂੰ ਆਪਣੇ ਪੇਕੇ ਜਾਣ ਦਾ ਚਾਹ ਹੋਵੇ, ਕਹਿੰਦੇ ਜਦੋਂ ਹੋਵੇ ਨਾ ਯੁੱਧ ਤੇ ਸਤਿਗੁਰੂ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸੇ ਨੂੰ ਇਦੋਂ ਦੁੱਗਣਾ ਚਾਹ ਚੜ ਜਾਂਦਾ ਵੀ ਹੁਣ ਅਸੀਂ ਜੰਗ ਲੜਾਂਗੇ, ਜੰਗ ਲੜ ਕੇ ਅਸੀਂ ਫੱਟ ਖਾਵਾਂਗੇ, ਤੇ ਵੈਰੀਆਂ ਦੇ ਦੁਸ਼ਮਣਾਂ ਦੇ ਆਹੂ ਲਾ ਕੇ ਤੇ ਸਤਿਗੁਰੂ ਸਾਹਿਬ ਜੀ ਤੋਂ ਵੱਡੀਆਂ ਭਾਰੀ ਖੁਸ਼ੀਆਂ ਪ੍ਰਾਪਤ ਕਰਾਂ।
ਸਤਿ ਸ੍ਰੀ ਅਕਾਲ।
ਕਹਿੰਦੇ ਇੰਨਾ ਚਾਹ ਹੁੰਦਾ ਖਾਲਸੇ ਨੂੰ। ਆਪ ਜੀ ਨੇ ਸਾਖੀ ਸਰਵਣ ਕੀਤੀ ਹੋਵੇਗੀ ਕਈ ਵਾਰ, ਜਦੋਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਨਾ ਇਹ ਚਮਕੌਰ ਦੀ ਜੰਗ ਵਿੱਚ, ਉੱਥੇ ਮਹਾਰਾਜ ਸਾਹਿਬ ਜੀ ਦੇ ਜਿਹੜੇ ਸਿੱਖ ਹੋਏ ਨਾ ਕੱਲਾ ਕੱਲਾ 1,25,000 ਨਾਲ ਲੜਿਆ ਮਹਾਰਾਜ ਸਾਹਿਬ ਦਾ ਖਾਲਸਾ, ਤੇ ਕਹਿੰਦੇ ਸਤਿਗੁਰੂ ਸਾਹਿਬ ਦਾ ਇਹ ਵੀਰ ਰਸ ਜਾਗ ਪਿਆ, ਤੇ ਮਹਾਰਾਜ ਸਾਹਿਬ ਦੇ ਸਿਰ ਤੇ ਦਸਤਾਰਾ ਕਲਗੀ ਲਾਈ ਹੈ ਮਹਾਰਾਜ ਸਾਹਿਬ ਨੇ, ਕਮਰ ਕੱਸਾ ਪਾਇਆ ਔਰ ਸਰਬਲੋਹ ਦੇ ਸ਼ਸਤਰ ਮਹਾਰਾਜ ਸਾਹਿਬ ਦੇ, ਤੇ ਜਦੋਂ ਮਹਾਰਾਜ ਸਾਹਿਬ ਨੇ ਵੇਖਿਆ ਨਾ ਵੀ ਭੀੜ ਆ ਗਈ, ਇਹ ਭੇਡਾਂ ਦੀ ਭੀੜ ਆ ਗਈ ਹੈ ਕਹਿੰਦੇ ਚਮਕੌਰ ਦੀ ਜੰਗ ਵਿੱਚ, ਫਿਰ ਮਹਾਰਾਜ ਸਾਹਿਬ ਨੇ ਵੀਰ ਰਸ ਚੜ੍ਹ ਗਿਆ ਮਹਾਰਾਜ ਸਾਹਿਬ ਨੂੰ। ਇੱਕ ਮਹਾਰਾਜ ਸਾਹਿਬ ਜੀ ਦਿਆਲ ਬੜੇ ਆ, ਤੇ ਦੂਸਰੇ ਸਤਿਗੁਰੂ ਜੀ ਜੇ ਕਿਤੇ ਵੀਰ ਰਸ ਵਿੱਚ ਆ ਜਾਣ ਨਾ ਤੇ ਕਹਿੰਦੇ ਸਾਰੇ ਮਨ ਨੂੰ ਦੇਵੀ ਦੇਵਤੇ ਕੰਬ ਜਾਂਦੇ ਆ ਵੀ ਅੱਜ ਸਾਡੀ ਖੈਰ ਨਹੀਂ, ਅੱਜ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀਰ ਰਸ ਆਇਆ। ਕਹਿੰਦੇ ਉਸ ਵੇਲੇ ਜਦੋਂ ਚਮਕੌਰ ਦੀ ਲੱਗੀ ਜੰਗ ਤੇ ਕਹਿੰਦੇ ਮਹਾਰਾਜ ਸਾਹਿਬ ਨੂੰ ਵੀਰ ਰਸ ਆ ਗਿਆ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪਣੇ ਪੱਥੇ ਵਿੱਚੋਂ ਕਹਿੰਦੇ ਖੱਪਰਾ ਤੀਰ ਕੱਢਿਆ, ਉਸ ਵੇਲੇ ਖੱਪਰਾ ਤੀਰ ਕੱਢ ਕੇ ਮਹਾਰਾਜ ਸਾਹਿਬ ਜੀ ਦੀਆਂ ਲੰਮੀਆਂ ਭੁਜਾਵਾਂ ਸਨ, ਸਤਿਗੁਰੂ ਸਾਹਿਬ ਜੀ ਦੀ ਲੰਮੀਆਂ ਲੰਮੀਆਂ ਬਾਹਾਂ, ਚੌੜੀ ਛਾਤੀ ਤੇ ਮਹਾਰਾਜ ਸਾਹਿਬ ਦੇ ਸਿਰ ਤੇ ਦਸਤਾਰਾ, ਇਉਂ ਮਾਨੋ ਵੀ ਕੁੱਲ ਕਾਇਨਾਤ ਮਹਾਰਾਜ ਸਾਹਿਬ ਦੇ ਸਿਰ ਤੇ ਰਾਜ ਕਰਦੀ। ਕਹਿੰਦੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਫਿਰ ਆਪਣਾ 9 ਟੰਕਾਂ ਦਾ ਤੀਰ, ਤੇ ਜਦੋਂ ਮਹਾਰਾਜ ਸਾਹਿਬ ਨੂੰ ਆਇਆ ਨਾ ਵੀਰ ਰਸ, ਕਹਿੰਦੇ ਲੈ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ, ਸਤਿਗੁਰੂ ਸਾਹਿਬ ਨੇ ਕਮਾਨ ਤੇ ਚਾੜਿਆ ਤੀਰ, ਤੇ ਕਹਿੰਦੇ ਕੰਨ ਤੱਕ ਲੰਮੀ ਬਾਂਹ ਕਰਕੇ ਛੱਡਿਆ, ਸਤਿਗੁਰਾਂ ਦਾ ਛੱਡਿਆ ਇੱਕ ਤੀਰ ਕਈ ਲੱਖ ਦੇ ਘੇਰੇ ਨੂੰ ਪਾੜ ਕੇ ਲੰਘਿਆ ਸੀ ਮਹਾਰਾਜ ਸਾਹਿਬ ਦਾ।
ਸਤਿ ਸ੍ਰੀ ਅਕਾਲ।
ਤੇ ਕਹਿੰਦੇ ਮਹਾਰਾਜ ਸਾਹਿਬ ਜੀ ਦਾ ਬਹੁਤ ਗਹਿਰਾ ਹੈ ਵੀਰ ਰਸ। ਇਸ ਪ੍ਰਕਾਰ ਦੇ ਨਾਲ ਕਹਿੰਦੇ ਉਹ ਹੈ ਅਤਰਥੀ ਸੂਰਮਾ, ਅਤਰਸੀ ਸੂਰਮਾ ਖਾਲਸਾ ਸੋ ਜੋ ਚੜ੍ਹੈ ਤਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਕਹਿੰਦੇ ਨਿਤ ਜੰਗ ਕਰਦਾ ਖਾਲਸਾ, ਤੇ ਜਦੋਂ ਬੈਰੀ ਆ ਜਾਣ ਨਾ ਤੇ ਖਾਲਸਾ ਡਰਪੋਕਾ ਵਾਂਗੂ ਭੱਜਦਾ ਨਹੀਂ। ਮਰ ਸਾਹਿਬ ਦਾ ਖਾਲਸਾ ਚ ਜਿਹੜੀ ਛਾਤੀ ਆ ਚੌੜੀ ਛਾਤੀ ਕਰਕੇ ਕਹਿੰਦੇ ਅੱਗੇ ਖੜ ਜਾਂਦਾ ਤੇ ਕਈਆਂ ਦੁਸ਼ਮਣਾਂ ਦੇ ਆਹੂ ਲਾ ਕੇ ਮਹਾਰਾਜ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਦਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਿੱਖਾ ਉਹ ਮੂਰਖਾ ਬ੍ਰਾਹਮਣਾ, ਕਹਿੰਦੇ ਜਿਹੜਾ ਹੁੰਦਾ ਨਾ ਆਤਰਥੀ ਯੋਧਾ ਉਹਨੂੰ ਨਹੀਂ ਪੈਂਦੀ ਸਹਾਇਤਾ ਲੈਣ ਦੀ ਲੋੜ। ਇਸ ਪ੍ਰਕਾਰ
ਅਨਗਿਨ ਸ਼ਤਰੂ ਸੈਨ ਕੋ ਨਾਸੇ ਯੁੱਧ ਮਚਾਏ,
ਅਣਗਿਣਤ ਸ਼ਤਰੂਆਂ ਨੂੰ ਅਣਗਿਣਤ ਯੋਧਿਆਂ ਨੂੰ ਆਤਰਥੀ ਕਹਿੰਦੇ ਯੋਧਾ ਐਂ ਲੋਹੇ ਦੇ ਚਣੇ ਚਵਾ ਦਿੰਦਾ ਤੇ ਦਸਤ ਲੱਗ ਜਾਂਦੇ ਆ ਜਦੋਂ ਕਿਤੇ ਆਤਰਥੀ ਯੋਧਾ ਹੋਵੇ। ਭਾਜਣਾ ਪੈ ਜਾਂਦੀਆਂ ਯੋਧੇ ਵੱਡੇ ਵੱਡੇ ਯੋਧਿਆਂ ਨੂੰ। ਇੱਕ ਪਾਸੇ ਹੋਵੇ ਧੰਨ ਗੁਰੂ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ, ਇਹ ਇੱਕ ਪਾਸੇ ਹੋਵੇ ਕੋਈ ਭੇਡਾਂ ਦੀ ਕੌਮ ਤੇ ਕਹਿੰਦੇ ਭਾਜਣਾ ਪੈ ਜਾਂਦੀਆਂ ਆਤਰਥੀ ਸੂਰਮਿਆਂ ਨੂੰ ਵੇਖ ਕੇ।
ਸੰਸਕ੍ਰਿਤ ਤੁਮਰੀ ਜੋ ਹੈ ਰਥੀ ਮਹਾਰਥੀ ਦੋਏ,
ਜਿਹੜੀ ਤੇਰੀ ਸੰਸਕ੍ਰਿਤ ਹੈ ਨਾ ਸੰਸਕ੍ਰਿਤ ਕਹਿੰਦੇ ਇਹ ਆ ਰਥੀ, ਜਿਵੇਂ ਇੱਕ ਰਥੀ ਨੂੰ ਯੁੱਧ ਵਾਸਤੇ ਲੋੜ ਪੈਂਦੀ ਮਹਾਰਥੀ ਦੀ, ਕਹਿੰਦੇ ਇਹ ਤੇ ਵਿਚਾਰੀ ਤੇਰੀ ਲੰਗੜੀ ਸੰਸਕ੍ਰਿਤ ਹੈ, ਇਹ ਤੇ ਇੱਕ ਰਥੀ ਹੈ। ਇਸ ਪ੍ਰਕਾਰ
ਚਹੇ ਸਹਾਈ ਰਨ ਮੈਂ ਲੜੀ ਇੱਕ ਮੈਂ ਸ਼ਕਤ ਨਾ ਹੋਏ,
ਇਹ ਸੰਸਕ੍ਰਿਤ ਕੇਵਲ ਉਹ ਰਥੀ ਹੈ ਜਿਹੜਾ ਇੱਕੋ ਨਾਲ ਲੜ ਸਕਦਾ। ਤੇ ਕਹਿੰਦੇ ਜਿਹੜੀ ਭਾਖਾ ਹੈ ਨਾ ਵੱਡਿਆਂ ਸਤਿਗੁਰਾਂ ਦੀ ਬਾਣੀ, ਕਹਿੰਦੇ ਚਹੇ ਸਹਾਇ ਰਣ ਮਹਿਲ ਰਹਿ ਇੱਕ ਮੈਂ ਸਖਤ ਨਾ ਹੋਏ, ਕਹਿੰਦੇ ਭਾਵੇਂ ਜਿੰਨਿਆਂ ਨਾਲ ਮਰਜ਼ੀ ਲੜ ਪਵੇ ਆਤਰਥੀ ਸੂਰਮਾ ਥੱਕਦਾ ਨਹੀਂ ਹੈ, ਪਰ ਰਥੀ ਸੂਰਮਾ ਕਹਿੰਦੇ ਥੱਕ ਜਾਂਦਾ। ਤੇਰੀ ਸੰਸਕ੍ਰਿਤ ਤਾਂ ਕਹਿੰਦੇ ਰਥੀ ਸੂਰਮੇ ਤੋਂ ਵੀ ਭੈੜੀ ਹੈ।
ਭਾਖਾ ਕੋਲੇ ਸੰਗ ਨਿਜ ਸਿੱਖਣ ਕੋ ਸਮਝਾਏ,
ਮਹਾਰਾਜ ਸਾਹਿਬ ਜੀ ਕਹਿੰਦੇ ਭਾਖਾ ਦੀ ਵਿਆਖਿਆ ਕਰ, ਬਾਣੀ ਦੀ ਵਿਆਖਿਆ ਕਰ ਤੇ ਭੋਲਿਆਂ ਸਿੱਖਾਂ ਨੂੰ ਸਮਝਾ ਤੇ ਬਾਣੀ ਸਾਡੇ ਨਿਤਾ ਪ੍ਰਤੀ ਬਾਣ ਮਾਰਦੀ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ। ਕਹਿੰਦੇ ਇਸ ਪ੍ਰਕਾਰ ਦੇ ਨਾਲ ਇਹ ਸਿੱਖਾਂ ਨੂੰ ਤੂੰ ਭਾਖਿਆ ਦਾ ਵਖਿਆਨ ਕਰ।
ਮੋਹ ਕਟਕ ਤਬ ਜੀਤ ਗਤ ਦੇ ਜੌਨ ਕਮਾਏ,
ਮੋਹ ਕਟਕ ਤਬ ਜੀਤ ਵਿਕਾਰਾਂ ਦੀ ਖਲਾਸੀ ਕਰ ਦਿੰਦੀ ਸਾਡੀ ਜਿਹੜੀ ਭਾਖਾ ਵੱਡਿਆਂ ਸਤਿਗੁਰਾਂ ਦੀ ਬਾਣੀ। ਤੇ ਕਹਿੰਦੇ ਮੋਹ ਕਟਕ ਸਭ ਜੀਤ ਤੇ ਕਹਿੰਦੇ ਗਤ ਦੇ ਜੌਨ ਕਮਾਏ, ਇਹ ਮੁਕਤੀ ਦਾ ਰਾਹ ਦਿੰਦੀ ਹੈ। ਤੇ ਜੂਨਾਂ ਤੋਂ ਮਹਾਰਾਜ ਸਾਹਿਬ ਜੀ ਕਹਿੰਦੇ ਪਰੇ ਲੈ ਜਾਂਦੀ, ਗੁਰਸਿੱਖ ਜਿਹੜੇ ਬਾਣੀ ਨੂੰ ਕਮਾਉਂਦੇ ਆ ਮੁਕਤੀ ਦੇ ਰਾਹ ਵੱਲ ਚਲੇ ਜਾਂਦੇ ਆ।
ਜੇਕਰ ਸੁਰ ਬਾਣੀ ਕਹੇ ਇਸ ਕੋ ਫਲ ਅਧਿਕਾਏ,
ਕਹਿੰਦੇ ਜੇਕਰ ਇਹ ਦੇਵੀ ਦੇਵਤੇ ਵੀ ਇਸ ਬਾਣੀ ਨੂੰ ਪੜਨ ਨਾ ਦੇਵੀ ਦੇਵਤੇ, ਕਿਉਂਕਿ ਸੁਰ ਨਾਰ ਮੁਨ ਜਾਨ ਅੰਮ੍ਰਿਤ ਖੋਜ ਦੇ ਮਾਰੇ। ਕਹਿੰਦੇ ਇਸ ਦੇਹੀ ਕੋ ਸਿਮਰਹਿ ਦੇਵ ਸਾਹ ਦੇਹੀ ਭਜ ਹਰ ਕੀ ਸੇਵ, ਕਹਿੰਦੇ ਵੱਡੇ ਵੱਡੇ ਦੇਵੀ ਦੇਵਤੇ ਲੁੱਟਦੇ ਆ ਵੀ ਮਨੁੱਖ ਨਾਮ ਨਹੀਂ ਨਾ ਜਪਦਾ, ਕਿਤੇ ਪ੍ਰਮਾਤਮਾ ਜੀ ਸਾਨੂੰ ਬਖਸ਼ਿਸ਼ ਹੋ ਜਾਵੇ ਸਾਡੇ ਤੇ ਅਸੀਂ ਇਹ ਨਾਮ ਜਪੀਏ, ਦੇਵੀ ਦੇਵਤੇ ਲੁੱਟਦੇ ਆ। ਤੇ ਕਹਿੰਦੇ ਪਰ ਜਿਹੜਾ ਮਨੁੱਖ ਹੈ ਨਾ ਇਹ ਨਾਮ ਨਹੀਂ ਜਪਦਾ, ਪਰ ਮਾਰੇ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਕਹਿੰਦੇ ਰੱਜ ਕੇ ਬਾਣੀ ਨੂੰ ਕਮਾਉਣਾ ਚਾਹੀਦਾ, ਇਸ ਜਨਮ ਵਿੱਚ ਰੱਜ ਰੱਜ ਕੇ ਬਾਣੀ ਪੜ੍ਹਨੀ ਚਾਹੀਦੀ ਹੈ। ਤੇ ਕਹਿੰਦੇ ਇਸ ਪ੍ਰਕਾਰ ਨਾਲ ਜੇਕਰ ਦੇਵੀ ਦੇਵਤੇ ਸੁਰ ਨਾਲ ਇਸ ਭਾਖਿਆ ਨੂੰ ਪੜ੍ਹਨ ਤੇ ਕਹਿੰਦੇ ਅਧਿਕ ਫਲ ਉਹਨਾਂ ਨੂੰ ਬਹੁਤ ਵੱਡਾ ਘਣਾ ਫਲ ਪ੍ਰਾਪਤ ਹੁੰਦਾ ਹੈ।
ਤਾਂ ਪਰ ਪੰਡਿਤ ਕਾਨ ਸੁਨ ਦੇਹ ਸੰਦੇਹ ਮਿਟਾਏ,
ਉਹ ਪੰਡਿਤਾ ਮੂਰਖਾ ਬ੍ਰਾਹਮਣਾ ਲੈ ਕੰਨ ਖੋਲ ਕੇ ਸੁਣ ਹੁਣ ਫਿਰ,
ਸਤਿਗੁਰ ਪ੍ਰਭੂ ਪ੍ਰਿਯੈ ਭਗਤ ਜੇ ਤਿਨ ਕੇ ਬਾਤ ਸਮਾਨ,
ਜਿਹੜੇ ਹੁੰਦੇ ਨਾ ਸਤਿਗੁਰੂ ਸਾਹਿਬ ਜੀ ਤੇ ਸਤਿਗੁਰਾਂ ਦਾ ਹੋਵੇ ਸਿੱਖ ਤੇ ਰੋਜ਼ਾਨਾ ਕਰਦਾ ਹੋਵੇ ਨਿਤਨੇਮ ਪਹਿਰਾ ਹੋਵੇ ਅੰਮ੍ਰਿਤ ਵੇਲੇ ਦਾ, ਕਹਿੰਦੇ ਫਿਰ ਜੇ ਸਤਿਗੁਰੂ ਸਾਹਿਬ ਜੀ ਨਾ ਮੰਨਣ ਫਿਰ ਸਿੱਖ ਤੋਂ ਅਰਦਾਸ ਬੇਨਤੀ ਕਰਾਵੇ। ਤੇ ਮਹਾਰਾਜ ਸਾਹਿਬ ਜੀ ਸਿੱਖ ਦੀ ਮੰਨ ਕੇ ਤੇ ਵੱਡੇ ਘਣੇ ਪਦਾਰਥ ਗੁਰਸਿੱਖ ਨੂੰ ਬਖਸ਼ਦੇ ਆ। ਤੇ ਮਹਾਰਾਜ ਇਸ ਪ੍ਰਕਾਰ ਕਹਿੰਦੇ ਅਸੀਂ ਸਤਿਗੁਰੂ ਦੇ ਸਿੱਖ ਹਾਂ ਵੱਡਿਆਂ ਸਤਿਗੁਰਾਂ ਦੇ, ਤੇ ਅਸੀਂ ਬਾਣੀ ਨੂੰ ਕਮਾ ਰਹੇ ਹਾਂ, ਸਾਡੇ ਵਿੱਚ ਜਿਹੜਾ ਗੁਰੂ ਬੋਲ ਬੋਲਦਾ, ਜੇ ਸਿੱਖ ਉਸ ਬੋਲ ਨੂੰ ਪੂਰਾ ਕਰੇ ਤੇ ਕੋਈ ਅੰਤਰ ਨਹੀਂ ਹੈ।
ਸੁਰਬਾਨੀ ਨੈ ਹੋਤੇ ਹੈ ਇਹ ਤੋ ਬਿਦਤ ਜਹਾਨ।
ਕਹਿੰਦੇ ਕੇਵਲ ਸੁਰਬਾਨੀ ਨੈ ਹੋਤ ਹੈ, ਕਹਿੰਦੇ ਕੇਵਲ ਇਹਨੂੰ ਦੇਵੀ ਦੇਵਤੇ ਨਹੀਂ, ਇਹਨੂੰ ਕੋਈ ਵੀ ਪੜ ਲਵੇ ਇਹ ਤੋਂ ਬਿਦਤ ਜਹਾਨ। ਕਹਿੰਦੇ ਸੰਸਾਰ ਤੇ ਇਹ ਬੜੀ ਵੱਡੀ ਅਗੰਮੀ ਬਖਸ਼ਿਸ਼ ਕੀਤੀ ਹੈ ਪਾਖਿਆ ਬਾਣੀ।
ਕਰਮ ਕਾਂਡ ਮੈਂ ਸੁਰ ਚਾਈ ਨਰਕੋ ਦੇ ਉਪਦੇਸ਼।
ਆਪ ਆਪਣੇ ਆਪ ਨੂੰ ਦੇਵੀ ਦੇਵਤੇ ਕਹਾਉਂਦੇ ਆ ਤੇ ਆਪ ਕਰਮ ਕਾਂਡਾਂ ਵਿੱਚ ਫਸੇ ਆ, ਤੇ ਆਪ ਕਹਿੰਦੇ ਕਰਮ ਕਾਂਡਾਂ ਵਿੱਚ ਫਸ ਕੇ ਦੂਜਿਆਂ ਨੂੰ ਉਪਦੇਸ਼ ਦਿੰਦੇ। ਅਵਰੈ ਕਹੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿੰਦੇ ਅਸੀਂ ਆਪ ਤਾਂ ਅੰਮ੍ਰਿਤ ਨਹੀਂ ਛਕਿਆ, ਤੇ ਦੂਸਰੇ ਨੂੰ ਕਹਿਣਾ ਵੀ ਤੂੰ ਗੁਰੂ ਵਾਲਾ ਬਣ ਜਾ, ਤੂੰ ਝਾੜ ਚੜ ਜਾ ਤੇ ਤੈਨੂੰ ਪ੍ਰੋਫਿਟ ਹੋ ਜਾਏਗਾ। ਮਹਾਰਾਜ ਕਹਿੰਦੇ ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿੰਦੇ ਕਿ ਕੋਈ ਖੇਤ ਦੀ ਰਾਖੀ ਬੈਠਾ ਹੋਵੇ ਤੇ ਦੂਜੇ ਦੀ ਰਾਖੀ ਰੱਖੀ ਜਾਵੇ ਤੇ ਰਾਖੀ ਰੱਖਦਾ ਰੱਖਦਾ ਕੋਈ ਆਪਣਾ ਖੇਤ ਖਾ ਜਾਵੇ। ਕਹਿੰਦੇ ਇਸ ਕਰਕੇ ਅਵਰ ਉਪਦੇਸ਼ਾ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੈ। ਇਹ ਆਪਣਾ ਜਿਹੜਾ ਉਪਦੇਸ਼ ਹੈ ਨਾ ਮਹਾਰਾਜ ਸਾਹਿਬ ਦਾ, ਆਪਣੇ ਤੇ ਲਾਗੂ ਕਰਕੇ ਟੁਕਾ ਕੇ ਫਿਰ ਕਿਸੇ ਨੂੰ ਕਹਿਣਾ ਵੀ ਪ੍ਰਾਣੀ ਮੈਂ ਵੇਖ ਮੈਂ ਗੁੜ ਚਖਿਆ। ਹੁਣ ਖਾਲਸਾ ਜੀ ਗੁੜ ਨਾ ਚਖਿਆ ਹੋਵੇ, ਗੁੜ ਦਾ ਪਤਾ ਨਾ ਹੋਵੇ ਤੇ ਐਵੇਂ ਝੂਠੇ ਤੂਫਾਨ ਮਾਰੀ ਜਾਵੇ ਗੁੜ ਬੜਾ ਮਿੱਠਾ ਹੈ, ਇਹ ਤੂੰ ਵੀ ਖਾ ਕੇ ਵੇਖ। ਜੇ ਕਿਸੇ ਨੇ ਆਪ ਗੁੜ ਖਾਧਾ ਹੈ ਨਾ, ਇਹ ਫਿਰ ਕਹਿ ਸਕਦਾ ਵੀ ਤੂੰ ਹੁਣ ਗੁੜ ਖਾ ਲੈ ਬੜਾ ਮਿੱਠਾ ਹੈ। ਇਸ ਕਰਕੇ ਇਹ ਅੰਮ੍ਰਿਤ ਛਕਣਾ ਜਿਹੜਾ ਖੰਡੇ ਬਾਟੇ ਦੀ ਪੋ ਲੈਣੀ, ਕਹਿੰਦੇ ਪਹਿਲਾਂ ਆਪ ਛਕ ਫਿਰ ਦੂਸਰੇ ਨੂੰ ਕਹਿ ਭਾਈ ਗੁਰਸਿੱਖਾ ਵੇਖ ਮੈਂ ਗੁਰੂ ਵਾਲਾ ਬਣ ਗਿਆ, ਮੇਰੇ ਜੀਵਨ ਵਿੱਚ ਕਿੰਨਾ ਆਨੰਦ ਆ ਗਿਆ, ਹਰ ਇੱਕ ਕੋਈ ਮੈਨੂੰ ਪਿਆਰ ਸਤਿਕਾਰ ਦੇ ਨਾਲ ਢਹਿ ਕੇ ਫਤਿਹ ਬੁਲਾਉਂਦਾ, ਇਹ ਤੂੰ ਵੀ ਅੰਮ੍ਰਿਤ ਛਕ। ਕਹਿੰਦੇ ਇਸ ਪ੍ਰਕਾਰ ਨਾਲ ਬਣੇ ਫਿਰਦੇ ਦੇਵੀ ਦੇਵਤੇ ਕਰਮ ਕਾਂਡਾਂ ਵਿੱਚ ਫਸੇ ਹੈ ਤੇ ਕਹਿੰਦੇ ਦੂਜਿਆਂ ਨੂੰ ਦਿੰਦੇ ਉਪਦੇਸ਼, ਕਹਿੰਦੇ ਉਹ ਗੱਲ ਕੋਈ ਠੀਕ ਨਹੀਂ। ਇਸ ਪ੍ਰਕਾਰ
ਸੁਰਗ ਨਰਕ ਫਿਰ ਫਿਰ ਜਨਮ ਸੁਖ ਦੁੱਖ ਲਏ ਵਿਸ਼ੇਸ਼।
ਕਹਿੰਦੇ ਫਿਰ ਨਾ ਇਹ ਸੁਰਗਾਂ ਨੂੰ ਨਰਕਾਂ ਨੂੰ ਭਰਮਦੇ ਫਿਰਨਗੇ, ਭਟਕਦੇ ਫਿਰਨਗੇ, ਜਿਹੜੇ ਆਪ ਉਪਦੇਸ਼ ਦਿੰਦੇ ਪਰ ਆਪ ਨਹੀਂ ਪੂਰੇ। ਇਸ ਪ੍ਰਕਾਰ ਦੇ ਨਾਲ ਕਹਿੰਦੇ ਏਦਾਂ ਦੀ ਹਾਲਤ ਹੋਏਗੀ ਇਹਨਾਂ ਦੀ, ਇਹ ਬਹੁਤਾ ਜ਼ਿਆਦਾ ਦੁੱਖ ਭੋਗ ਕੇ ਕਹਿੰਦੇ ਇਹਨਾਂ ਦਾ ਮਰਨਾ ਹੋਏਗਾ।
ਸਤਿਗੁਰ ਗਿਆਨ ਦ੍ਰਿੜਾ ਏ ਕਰ ਬੰਧਨ ਕਾਟੇ ਜੀਵ।
ਕਵੀਰਾਜ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਜਦੋਂ ਸਤਿਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹੈ ਨਾ ਮਹਾਰਾਜ ਸਾਹਿਬ ਜੀ, ਜਦੋਂ ਸਤਿਗੁਰੂ ਸਾਹਿਬ ਜੀ ਉਪਦੇਸ਼ ਸਤਿਗੁਰੂ ਸਾਹਿਬ ਜੀ ਸ਼ਰਵਣ ਕਰਾਉਂਦੇ ਆ, ਗਿਆਨ ਦ੍ਰਿੜ ਕਰਾਉਂਦੇ ਆ, ਕਹਿੰਦੇ ਸਾਰੇ ਜੀਵ ਜੰਤੂਆਂ ਦੇ ਬੰਧਨ ਕੱਟ ਦਿੰਦੇ ਮਨ ਨੂੰ ਸਤਿਗੁਰੂ ਸਾਹਿਬ ਜੀ, ਏਡੇ ਪ੍ਰਵੀਨ ਵੈ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ। ਇਸ ਪ੍ਰਕਾਰ ਦੇ ਨਾਲ
ਯਾ ਤੇ ਜਾਨੋ ਮਿਸਰ ਜੂ ਕੋ ਕਟ ਕੋ ਵੱਧ ਥੀਵ।
ਇਸ ਪ੍ਰਕਾਰ ਨਾਲ ਜਿਹੜਾ ਪੜਦਾ ਨਾ ਸੰਸਕ੍ਰਿਤੀ, ਇਹ ਮਾਨੋ ਵੀ ਕਿਸੇ ਟਾਵੇਂ ਟੱਲੇ ਨੂੰ ਸਮਝ ਆ ਗਈ, ਕਿਸੇ ਨੂੰ ਘੱਟ ਸਮਝ ਆ ਗਈ, ਕਿਸੇ ਨੂੰ ਵੱਧ ਸਮਝ ਆ ਗਈ, ਪਰ ਕਹਿੰਦੇ ਭਾਖਾ ਪੜਨ ਜਿਹੜਾ ਪੜਨ ਦਾ ਬੜਾ ਲਾਭ ਹੈ। ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਭਾਖਾ ਪੜਨੀ ਜਿਹੜੀ ਇਹ ਗੁਰਾਂ ਦਾ ਉਪਦੇਸ਼ ਹੈ, ਤੇਰੀ ਜਿਹੜੀ ਸੰਸਕ੍ਰਿਤ ਹੈ ਮਹਾਰਾਜ ਕਹਿੰਦੇ ਕਿਸੇ ਕੰਮ ਦੀ ਨਹੀਂ ਹੈ।
ਸ਼ੁਭ ਉਪਦੇਸ਼ ਜੋ ਸ਼੍ਰੇ ਦੇ ਸੰਸਕ੍ਰਿਤ ਭਾਖਾ ਕੋਏ।
ਜਿਹੜਾ ਸ਼ੁਭ ਉਪਦੇਸ਼ ਹੈ ਨਾ ਇਹ ਸਿੱਖਾਂ ਨੂੰ, ਇਹ ਸੰਸਕ੍ਰਿਤ ਨਹੀਂ, ਇਹ ਕੇਵਲ ਗੁਰੂ ਕੀ ਬਾਣੀ ਦੇ ਸਕਦੀ ਹੈ। ਮਹਾਰਾਜ ਕਹਿੰਦੇ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਣਵੋ। ਇਹ ਸਤਿਗੁਰੂ ਸਾਹਿਬ ਜੀ ਦੱਸਦੇ ਆ ਵੀ ਜੇਕਰ ਇੱਕ ਸਿੱਖ ਹੈ ਨਾ, ਕਹਿੰਦੇ ਸਿੱਖੀ ਵਿੱਚ ਦ੍ਰਿੜ ਰਹੇ, ਜੇਕਰ ਇੱਕ ਪੱਕਾ ਹਿੰਦੂ ਹੈ ਤੇ ਮਗ ਭਾਗਵਤ ਗੀਤਾ ਪੜ੍ਹੇ, ਰਮਾਇਣ ਪੜ੍ਹੇ, ਜੇਕਰ ਕੋਈ ਪੱਕਾ ਇਸਲਾਮੀ ਹੈ ਨਾ, ਪੱਕਾ ਮੁਸਲਮਾਨ ਹੈ, ਤੇ ਮਹਾਰਾਜ ਕਹਿੰਦੇ ਫਿਰ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਤ ਦਿਲ ਤੇ ਹੋਵੇ। ਇਸ ਪ੍ਰਕਾਰ ਦੇ ਨਾਲ ਕਹਿੰਦੇ ਜਿਹੜਾ ਹੈ ਮੁਸਲਮਾਨ, ਕਹਿੰਦੇ ਉਹ ਫਿਰ ਰੋਜ਼ਾਨਾ ਪੰਜ ਵਕਤ ਦਾ ਨਮਾਜ਼ੀ, ਫਰੀਦਾ ਬੇੜ ਨਵਾਜਾ ਕੁੱਤਿਆਂ, ਕਹਿੰਦੇ ਨਮਾਜ਼ ਤੋਂ ਬਿਨਾਂ ਨਾ ਮੁਸਲਮਾਨ ਮੰਨੋ ਭਗਤ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੁੱਤੇ ਦੀ ਨਿਆਈ ਹੈ, ਤੇ ਜਿਹੜਾ ਪੱਕਾ ਮੁਸਲਮਾਨ ਹੈ ਕਹਿੰਦੇ ਫਿਰ ਉਹ ਕੁਰਾਨ ਸ਼ਰੀਫ ਪੜ੍ਹੇ, ਤੇ ਜੇ ਕੋਈ ਪੱਕਾ ਕ੍ਰਿਸਚਨ ਹੈ ਮਸੀਹ ਹੈ ਤੇ ਕਹਿੰਦੇ ਉਹ ਫਿਰ ਆਪਣੀ ਜਿਹੜੀ ਬਾਈਬਲ ਹੈ ਉਹ ਪੜ੍ਹੇ। ਮਹਾਰਾਜ ਸਾਹਿਬ ਜੀ ਕਦੇ ਵੀ ਕਿਸੇ ਨੂੰ ਧਰਮ ਵਿੱਚ ਧੱਕੇ ਨਾਲ ਨਹੀਂ ਲਿਆਉਂਦੇ, ਕੋਈ ਕਿਸੇ ਦੀ ਸ਼ਰਧਾ ਭਾਵਨਾ ਤੇ। ਮਹਾਰਾਜ ਸਾਹਿਬ ਨੇ ਇਹ ਨਹੀਂ ਕਿਹਾ ਵੀ ਮੁਸਲਮਾਨ ਹੈ ਸਿੱਖ ਨਹੀਂ ਬਣ ਸਕਦਾ, ਕੋਈ ਹਿੰਦੂ ਹੈ ਸਿੱਖ ਨਹੀਂ ਬਣ ਸਕਦਾ। ਮਹਾਰਾਜ ਕਹਿੰਦੇ ਜੀ ਚਾਹੇ ਭਾਵਨਾ ਬਣੇ ਤੇ ਸਿੱਖ ਆ ਕੇ ਬਣ ਸਕਦਾ, ਪਰ ਕਹਿੰਦੇ ਆਪਣੇ ਧਰਮਾਂ ਵਿੱਚ ਪਰਪੱਕ ਰਹਿਣਾ ਹੈ। ਇਸ ਪ੍ਰਕਾਰ ਦੇ ਨਾਲ ਕਹਿੰਦੇ ਜਿਹੜੀ ਭਾਖਾ ਬਾਣੀ ਹੈ ਨਾ, ਇਹ ਗਿਆਨ ਦ੍ਰਿੜ ਕਰਵਾਉਂਦੀ। ਉਪਦੇਸ਼
ਕਹੇ ਕੁਰੀਤ ਜੋ ਦੋਹਨ ਮੈਂ ਮਾਨੇ ਅਦੁਗਤ ਹੋਏ।
ਜਿਹੜੀ ਕੁਰੀਤ ਹੈ, ਭੈੜੀ ਕੁਰੀਤ, ਇਹ ਤੇਰੀ ਸੰਸਕ੍ਰਿਤ ਹੈ ਜਿਹੜੀ ਕੁਰੀਤ ਦਰਸਾਉਂਦੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਬ੍ਰਾਹਮਣਾ ਅਹੰਕਾਰ ਦੇ ਨਾਲ ਮਾਰਿਆ, ਇਹ ਕਿਸੇ ਕੰਮ ਦੀ ਨਹੀਂ ਤੇਰੀ ਸੰਸਕ੍ਰਿਤ। ਕਹਿੰਦੇ ਤੂੰ ਵੀ ਭਾਖਾ ਪੜਿਆ ਕਰ, ਐਵੇਂ ਆਪਣੇ ਚਾਰ ਬੋਲਾਂ ਨੂੰ ਨਾ ਲਈ ਫਿਰ। ਮਹਾਰਾਜ ਕਹਿੰਦੇ ਇਸ ਪ੍ਰਕਾਰ ਦੇ ਨਾਲ ਇਹ ਜਿਹੜੀ ਤੇਰੀ ਕਹਿੰਦੇ ਜਿਹੜੀ ਭਾਖਾ ਹੈ ਨਾ, ਇਹ ਅਦਗਤ ਹੋਏ, ਇਹਦੇ ਨਾਲ ਗਤੀ ਨਹੀਂ ਹੁੰਦੀ ਕਿਸੇ ਵੀ ਪ੍ਰਕਾਰ ਦੀ।
ਪਾਤਰ ਮਜਾਰ ਆਹਾਰ ਸ਼ੁਭ ਖੈਬੇ ਤ੍ਰਿਪਤੀ ਜਾਏ।
ਕਹਿੰਦੇ ਜਿਹੜਾ ਭਾਖਾ ਪੜਦਾ ਹੈ, ਕਹਿੰਦੇ ਕੋਈ ਵੀ ਹੋਵੇ, ਪਾਤਰ ਮਜਾਰ ਆਹਾਰ ਸ਼ੁਭ ਖੈਬੋ ਤ੍ਰਿਪਤੀ ਜਾਏ, ਕਹਿੰਦੇ ਤ੍ਰਿਪਤੀ ਆ ਜਾਂਦੀ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਪੜਨ ਦੇ ਨਾਲ।
ਜੇ ਬਿਖ ਪਾਏ ਅਚਾਈਏ ਮ੍ਰਿਤਕ ਨਰਕ ਕੋ ਪਾਏ।
ਜਿਵੇਂ ਇੱਕ ਭਾਂਡਾ ਹੁੰਦਾ ਨਾ, ਇੱਥੇ ਮਹਾਰਾਜ ਸਾਹਿਬ ਜੀ ਭਾਂਡੇ ਦਾ ਸਤਿਗੁਰੂ ਸਾਹਿਬ ਜੀ ਉਦਾਹਰਨ ਦੇ ਰਹੇ ਆ। ਕਹਿੰਦੇ ਕੋਈ ਭਾਂਡਾ ਹੋਵੇ ਤੇ ਜੇ ਕਿਸੇ ਨੂੰ ਭੁੱਖ ਲੱਗੀ ਹੋਵੇ, ਉਹਨੇ ਆਪਣੇ ਸਵਾਦ ਵਾਲਾ ਪਦਾਰਥ ਪਾ ਕੇ ਕਹਿੰਦੇ ਭਾਂਡੇ ਵਿੱਚ ਪਾ ਕੇ ਖਾਧਾ ਹੋਵੇ ਤੇ ਫਿਰ ਤੇ ਰੱਜ ਜਾਏਗਾ, ਉਹਨੂੰ ਤ੍ਰਿਪਤੀ ਆ ਜਾਏਗੀ। ਪਰ ਮਹਾਰਾਜ ਕਹਿੰਦੇ ਜੇ ਬਿਖ ਪਾਏ ਅਚਾਰੀ, ਕਹਿੰਦੇ ਜੇ ਅਚਨਚੇਤ ਬਿਖ ਪਾ ਲਵੇ, ਜ਼ਹਿਰ ਪਾ ਲਵੇ, ਕਹਿੰਦੇ ਫਿਰ ਤਾਂ ਉਹ ਮ੍ਰਿਤਕ ਨਰਕ ਕੋ ਜਾਏ। ਫਿਰ ਤਾਂ ਮ੍ਰਿਤਕ ਹੈ ਨਾ, ਫਿਰ ਤਾਂ ਮਾਨੋ ਉਹ ਮ੍ਰਿਤੂ ਨੂੰ ਪ੍ਰਾਪਤ ਕਰਨਾ ਚਾਹੁੰਦਾ, ਨਰਕਾਂ ਨੂੰ ਜਾਏਗਾ। ਇਸ ਪ੍ਰਕਾਰ
ਕਿਮ ਸੰਸਕ੍ਰਿਤ ਕੋ ਅਧਿਕਤਾ ਕਈ ਲਹੇ ਨਹਿ ਰੀਤ।
ਕਹਿੰਦੇ ਕਿਮ ਸੰਸਕ੍ਰਿਤ ਕੋ ਅਧਿਕਤਾ ਕਹੇ ਲਯੋ ਨਾ ਰੀਤ। ਕਹਿੰਦੇ ਐਵੇਂ ਜਿਹੜੀ ਤੇਰੀ ਸੰਸਕ੍ਰਿਤ ਹੈ ਨਾ, ਗਿਆਨ ਤੋਂ ਭਾਵਨਾ ਤੋਂ ਬਗੈਰ, ਕਹਿੰਦੇ ਇਹ ਮਾਨੋ ਵੀ ਇੱਕ ਭਾਂਡੇ ਵਿੱਚ ਜ਼ਹਿਰ ਪਾਈ ਹੈ ਪਦਾਰਥ ਦੇਣ ਦੇ ਖਾਤਰ।
ਪਠਬੇ ਤੇ ਹੰਕਾਰ ਵੈ ਨਹੀਂ ਨਮਰਤਾ ਚੀਤ।
ਪੜਨ ਦੇ ਨਾਲ ਕੇਵਲ ਅਹੰਕਾਰ ਉਪਜਦਾ, ਕਦੇ ਵੀ ਨਿਮਰਤਾ ਨਹੀਂ ਆਉਂਦੀ। ਪਰ ਜਦੋਂ ਗੁਰੂ ਦੀ ਬਾਣੀ ਪੜ੍ਹੀਏ ਨਾ ਖਾਲਸਾ ਜੀ, ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਉਹਦੇ ਹਿਰਦੇ ਵਿੱਚ ਨਿਰਮਲਤਾ ਆਉਂਦੀ ਆ, ਪਵਿੱਤਰਤਾ ਹੀ ਆਉਂਦੀ ਆ ਉਹਦੇ ਹਿਰਦੇ ਵਿੱਚ। ਮਹਾਰਾਜ ਸਾਹਿਬ ਜੀ ਕਹਿੰਦੇ ਤੇਰੀ ਸੰਸਕ੍ਰਿਤ ਪੜ੍ਹਨ ਦੇ ਨਾਲ ਇਹ ਤਾਂ ਆਉਂਦਾ ਅਹੰਕਾਰ, ਪਰ ਕਹਿੰਦੇ ਜਿਹੜਾ ਗੁਰਾਂ ਦੀ ਬਾਣੀ ਭਾਖਿਆ ਪੜ੍ਹਦਾ ਨਾ, ਉਹਦੇ ਫਿਰ ਚਿੱਤ ਵਿੱਚ ਨਿਮਰਤਾ ਆਉਂਦੀ, ਪਰ ਨਿਮਰਤਾ ਤੇਰੀ ਸੰਸਕ੍ਰਿਤ ਨਾਲ ਨਹੀਂ ਆਉਂਦੀ ਹੈ।
ਬਿਨਾਂ ਗਰੀਬੀ ਭਗਤ ਨੇ ਜਿਸ ਤੇ ਕਲ ਮੈਂ ਸ਼੍ਰੇ।
ਮਹਾਰਾਜ ਸਾਹਿਬ ਜੀ ਕਹਿੰਦੇ ਬਿਨਾਂ ਗਰੀਬੀ ਤੋਂ ਨਾ, ਅੰਦਰ ਦੀ ਹੋਵੇ ਨਾ ਗਰੀਬੀ, ਭਾਵਨਾ ਨਾ ਹੋਵੇ ਤੇ ਆਪਣੇ ਆਪ ਨੂੰ ਕੋਈ ਵੱਡਾ ਸਮਝੀ ਜਾਵੇ। ਕਹਿੰਦੇ ਇਸ ਪ੍ਰਕਾਰ ਨਾਲ ਨਾ ਭਗਤ ਨਹਿ ਭਗਤੀ ਨਹੀਂ ਹੋ ਸਕਦੀ, ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁੱਖਾ। ਆਪਾਂ ਪੜ੍ਹਦੇ ਹਾਂ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਵੇਲੇ। ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਭਾਈ ਪ੍ਰੇਮ ਕੀਤਾ ਹੈ ਉਹਨਾਂ ਪਰਮੇਸ਼ਰ ਪਰਮਾਤਮਾ ਨੂੰ ਪਾਇਆ ਹੈ। ਇਸ ਪ੍ਰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਨਿਮਰਤਾ ਨਹੀਂ ਆਉਂਦੀ ਤੇ ਕਲ ਮਹਿ ਸ਼੍ਰੇ, ਜਿਹੜੇ ਸ਼੍ਰੇਣੀ ਵਾਲੇ ਇਹ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਭਾਖਾ ਪੜ੍ਹਦੇ ਆ ਨਾ, ਬਾਣੀ ਪੜ੍ਹਦੇ ਆ, ਮਹਾਰਾਜ ਕਹਿੰਦੇ ਨਿਮਰਤਾ ਉਹਨਾਂ ਵਿੱਚ ਆਉਂਦੀ ਹੈ। ਨਹੀਂ ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਬਿਨਾਂ ਗਰੀਬੀ ਤੋਂ ਕਿੱਥੇ ਪਰਮੇਸ਼ਰ ਪਰਮਾਤਮਾ ਦੀ ਭਗਤੀ ਹੁੰਦੀ ਆ।
ਟਿੱਬੇ ਊਚ ਨਾ ਜਾਮਈ ਕ੍ਰਿਸ਼ੀ ਬੀਜ ਜੋ ਦੇ।
ਮਹਾਰਾਜ ਸਾਹਿਬ ਨੇ ਉਦਾਹਰਨ ਦਿੱਤੀ, ਕਹਿੰਦੇ ਤੇਰੀ ਸੰਸਕ੍ਰਿਤ ਇਸ ਪ੍ਰਕਾਰ ਹੈ, ਕਿਸਾਨ ਹੋਵੇ ਨੀਵੀਂ ਥਾਂ ਦੀ ਥਾਂ ਕਹਿੰਦੇ ਟਿੱਬੇ ਉੱਚੇ ਉੱਚੇ ਟਿੱਬੇ ਤੇ ਖੇਤੀ ਕਰਨ ਲੱਗ ਜਾਏ, ਕਹਿੰਦੇ ਕਦੇ ਪਾਣੀ ਜਾਏਗਾ, ਪਾਣੀ ਦਾ ਵੇਗ ਹਮੇਸ਼ਾ ਨੀਵੇਂ ਥਾਂ ਤੇ ਜਾਂਦਾ ਹੈ। ਪਰ ਕਹਿੰਦੇ ਸੰਸਕ੍ਰਿਤ ਪੜ੍ਹ ਕੇ ਤੂੰ ਆਪਣੇ ਆਪ ਨੂੰ ਉੱਚਾ, ਇੱਕ ਉੱਚੇ ਟਿੱਬੇ ਵਾਲੀ ਤੇਰੀ ਹਾਲਤ ਬਣ ਗਈ ਹੈ।
ਸੰਸਕ੍ਰਿਤ ਕੀ ਬਾਰਤਾ ਅਪਰ ਸੁਨੋ ਮਨ ਲਾਏ।
ਕਹਿੰਦੇ ਇਸ ਪ੍ਰਕਾਰ ਦੇ ਨਾਲ ਜਿਹੜੀ ਸੰਸਕ੍ਰਿਤ ਕੀ ਬਾਰਤਾ ਹੈ ਨਾ, ਕਹਿੰਦੇ ਜੇ ਕੋ ਬਹੁਤ ਹੱਠ ਕਰਕੇ ਬੜਾ ਦਿਮਾਗ ਲਾ ਕੇ ਜੇ ਕੋਈ ਲਾਵੇ ਵਿਚਾਰੇ।
ਮੁਨਸਬ ਹੋਏ ਵਿਚਾਰੀਏ ਕਰ ਬੈ ਪੱਖ ਬਿਹਾਏ।
ਫਿਰ ਕਿਤੇ ਜਾ ਕੇ ਕਿਸੇ ਸੂਝਵਾਨ ਨੂੰ ਬੁੱਧੀਮਾਨ ਨੂੰ ਕਿਸੇ ਚੰਗੀ ਬਹੁਤ ਕੁਸ਼ਲ ਵਿਰਤੀ ਵਾਲੇ ਰੱਖਣ ਵਾਲੇ ਇਨਸਾਨ ਨੂੰ ਤਾਂ ਕਿਤੇ ਜਾ ਕੇ ਤੇਰੀ ਸੰਸਕ੍ਰਿਤੀ ਸਮਝ ਆਉਂਦੀ ਹੈ।
ਕਹਿ ਕਹਿ ਕੋ ਅਧਿਕਾਰ ਵੈ ਸਭਨ ਸੁਣਾਵੋ ਨਾਏ।
ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਅਧਿਕਾਰੀ ਹੋਵੇ, ਕੋਈ ਚੰਗਾ ਵੇਦ ਪੜਿਆ ਹੋਵੇ, ਕੋਈ ਚੰਗਾ ਪੰਡਿਤ ਹੋਵੇ, ਕਹਿੰਦੇ ਉਹ ਉਹਨੂੰ ਸਮਝ ਆਉਂਦੀ ਹੈ ਤੇ ਸਭੈ ਸੁਣਾਵੋ ਨਾਹੇ। ਕਹਿੰਦੇ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਇਹ ਤੇਰੀ ਸੰਸਕ੍ਰਿਤ ਦੀ।
ਵਿੱਚ ਅਧਿਕਾਰਨ ਬੁੱਧ ਵੱਡ ਤੋ ਸਮਝੇ ਕੁਛ ਤਾਏ।
ਜਿਹਦੀ ਬਹੁਤ ਬੁੱਧੀ ਵੱਡੀ ਹੈ ਨਾ, ਜਿਹਦੀ ਬਹੁਤ ਦਿਮਾਗ ਤਗੜਾ ਹੈ, ਜਿਹੜਾ ਬੜੀ ਜ਼ਿਆਦਾ ਗੰਭੀਰਤਾ ਰੱਖਦਾ ਹੈ, ਕਹਿੰਦੇ ਉਹਨੂੰ ਤੇਰੀ ਸੰਸਕ੍ਰਿਤ ਸਮਝ ਆਏਗੀ, ਵਰਨਾ ਨਹੀਂ ਆਏਗੀ ਕਿਸੇ ਨੂੰ।
ਸੁਮਤਵੰਤ ਅਭਿਆਸੀ ਤੋ ਪਟ ਜਾਣੇ ਸੋਏ।
ਜਿਹੜੇ ਸੁਮਤਵੰਤ ਜਿਹੜੇ ਚੰਗੇ ਅਭਿਆਸੀ ਨੇ, ਜਿਨ੍ਹਾਂ ਨੇ ਚੰਗੇ ਵੇਦ ਪੁਰਾਣ ਪੜ੍ਹੇ ਆ, ਉਹ ਤਾਂ ਲੈਣਗੇ ਪੜ, ਪਰ ਇਹ ਆਮ ਬੰਦੇ ਦਾ ਕੰਮ ਨਹੀਂ ਤੇਰੀ ਸੰਸਕ੍ਰਿਤ।
ਕਰ ਅਭਿਆਸ ਕਮਾਏ ਕੋ ਤਿਸ ਕੋ ਫਲ ਤਬ ਹੋਏ।
ਅਭਿਆਸ ਕਰਨਾ ਪੈਂਦਾ ਫਿਰ ਬਹੁਤਾ ਜ਼ਿਆਦਾ ਅਭਿਆਸ ਕਿਤੇ ਤਾਂ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਭਾਖਿਆ ਨੂੰ ਪਿੱਛੇ ਵਿਚਾਰਿਆ ਨਾ, ਭਾਖਿਆ ਨੂੰ ਪੜ੍ਹ ਕੇ ਕਹਿੰਦੇ ਦਿਨਾਂ ਵਿੱਚ ਹੀ ਕਲਿਆਣ ਹੋ ਜਾਂਦਾ ਬਾਣੀ ਪੜ੍ਹ ਕੇ। ਪਰ ਕਹਿੰਦੇ ਜਿਹੜੀ ਤੇਰੀ ਸੰਸਕ੍ਰਿਤ ਹੈ ਨਾ, ਕਹਿੰਦੇ ਕੋਈ ਚੰਗਾ ਸੂਝਵਾਨ ਹੋਵੇ, ਚੰਗਾ ਅਭਿਆਸੀ ਹੋਵੇ, ਕਹਿੰਦੇ ਫਿਰ ਕਿਤੇ ਜਾ ਕੇ ਫਲ ਪ੍ਰਾਪਤ ਹੁੰਦਾ ਹੈ।
ਲੱਖੋਂ ਮੈਂ ਨਰ ਪਾਏ ਕੋ ਜੇ ਸਭ ਵਿਦ ਬਣ ਜਾਏ।
ਲੱਖਾਂ ਚੋਂ ਇੱਕ ਹੋਵੇ ਚੰਗਾ, ਬਹੁਤ ਵਧੀਆ ਹੋਵੇ, ਪੰਡਿਤ ਹੋਵੇ, ਵਿਦਵਾਨ ਹੋਵੇ, ਉਹਨੂੰ ਕਿਤੇ ਜਾ ਕੇ ਇਹ ਜਿਹੜੀ ਵਿਧੀਆਂ ਜੁਗਤੀਆਂ ਸਮਝ ਆਉਂਦੀਆਂ ਨੇ।
ਆਪਣੇ ਸ਼ਰੇ ਸੋ ਕਰ ਸਕੇ ਅਪਰਨ ਕੋ ਕਿਆ ਪਾਏ।
ਉੱਚੀ ਸ਼੍ਰੇਣੀ ਵਾਲੇ ਪੜ੍ਹ ਸਕਦੇ ਆ, ਜਿਹੜੇ ਨੀਵੀਂ ਸ਼੍ਰੇਣੀ ਵਾਲੇ ਜਿਨ੍ਹਾਂ ਦਾ ਕੋਈ ਦਿਮਾਗ ਨਹੀਂ, ਕੋ ਵਿਚਾਰੇ ਭੋਲੇ ਸਿੱਖ ਹੋਏ, ਕਹਿੰਦੇ ਉਹਨਾਂ ਨੂੰ ਕਿੱਥੇ ਸਮਝ ਲੱਗਣੀ ਹੈ।
ਜਥਾ ਕੂਪ ਕੋ ਨੀਰ ਲੇ ਇੱਕ ਨਰ ਬੋਵੈ ਖੇਤ।
ਜਿਵੇਂ ਕੋਈ ਇੱਥੇ ਮਹਾਰਾਜ ਸਾਹਿਬ ਨੇ ਫਿਰ ਉਦਾਹਰਨ ਦਿੱਤੀ, ਕਹਿੰਦੇ ਜਥਾ ਕੂਪ ਕੋ ਨੀਰ ਲੈ ਇੱਕ ਨਰ ਬੋਵੈ ਖੇਤ। ਕਹਿੰਦੇ ਕੋਈ ਵਿਚਾਰਾ ਪਹਿਲਾਂ ਖੂਹ ਹੋਵੇ ਡੂੰਘਾ, ਕਹਿੰਦੇ ਉਹਦੇ ਵਿੱਚੋਂ ਖੂਹ ਵਿੱਚੋਂ ਪਾਣੀ ਕੱਢ ਕੇ ਫਿਰ ਆਪਣੇ ਖੇਤ ਵਿੱਚ ਪਾਵੇ, ਫਿਰ ਕਿਤੇ ਬੀਜ ਕਰੇ।
ਸਿੰਚਤ ਸ਼੍ਰਮ ਕਰ ਨਿਤਾ ਪ੍ਰਤ ਤੋ ਕੁਛ ਨਿਜ ਕਰ ਲੇਤ।
ਰੋਜ਼ਾਨਾ ਖੂਹ ਤੋਂ ਉਸ ਨੂੰ ਰੋਜ਼ਾਨਾ, ਕਹਿੰਦੇ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਨੂੰ ਨਿਤਾ ਪ੍ਰਤੀ ਇੰਨੀ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ, ਕਹਿੰਦੇ ਫਿਰ ਕਿਤੇ ਜਾ ਕੇ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਤੋ ਇਹ ਮਹਾਰਾਜ ਸਾਹਿਬ ਜੀ ਉਸ ਮੂਰਖ ਬ੍ਰਾਹਮਣ ਦਾ ਅਹੰਕਾਰ ਭੰਨ ਰਹੇ ਹਨ। ਅਗਲੀ ਜਿਹੜੀ ਇਤਿਹਾਸ ਦੀ ਵਿਆਖਿਆ ਹੈ ਉਹਦੇ ਵਿੱਚ ਫਿਰ ਜਦੋਂ ਮਹਾਰਾਜ ਸਾਹਿਬ ਜੀ ਇਹਨੂੰ ਖੂਹ ਦੀ ਉਦਾਹਰਨ ਦਿੰਦੇ ਹੈ ਜਾਂ ਮਹਾਰਾਜ ਸਾਹਿਬ ਜੀ ਬਰਖਾ ਦੀ ਉਦਾਹਰਨ ਦਿੰਦੇ ਹੈ ਵੀ ਜਿਵੇਂ ਮੀਂਹ ਪੈ ਜਾਵੇ ਇੱਕ ਸਾਰ ਪੈਂਦਾ ਹੈ, ਇਵੇਂ ਭਾਖਿਆ ਇੱਕ ਸਾਰ ਉੱਚੀ ਨੀਵੀਂ, ਭਾਵੇਂ ਕੋਈ ਨੀਵੀਂ ਜਾਤ ਵਾਲਾ ਬਾਣੀ ਪੜ੍ਹ ਲਵੇ ਭਾਵੇਂ ਉੱਚੀ ਜਾਤ ਵਾਲਾ, ਕਹਿੰਦੇ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਫਲ ਦਿੰਦੀ ਹੈ। ਔਰ ਜਿਹੜਾ ਬ੍ਰਾਹਮਣ ਅਹੰਕਾਰੀ ਹੈ ਨਾ, ਇਹ ਮਹਾਰਾਜ ਸਾਹਿਬ ਦੇ ਬਚਨ ਸੁਣ ਕੇ ਫਿਰ ਸਿੱਖ ਬਣ ਜਾਂਦਾ ਹੈ। ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ।